सतनाम वाहे गुरु साहिब जियो, तू सुल्तान कहा मिया, तेरी कवन बधाई, जो तू देहे सो कहा स्वामी, मैं मूर्ख कहना जाय, ना हाँ जति सती नहीं पड़या, मूर्ख मुगदा जन्म भया, परणवत नानक तिन की शरणा, जिन तू नाही विसरया, परणवत नानक तिन की शरणा, जिन तू नाही विसरया। परम सम्मान योग चवर शतर तख दे मालिक, जुगह जुग अटल साहिब सतगुरु श्री गुरु ग्रंथ साहिब महाराज जी की पावन पवित्र हजूरी विच बैठ के आप जी ने पहला गुरु सवारे समूह जथियां तो अमृत गुरबाणी कीर्तन सरवण कीता। कीर्तन की समाप्ति ते साडे अति सत्कार योग भाई साहिब जी कोणा ने एक प्रकरण ते पूरे तान नाल तान ला के गाया है। तान दा अर्थ ताकत। उस मालिक दे चरणा विच इको प्रकरण रखे है कि सारिया दा रिजक दाता केवल एक परमेश्वर है। आओ जो परसों आपां विचार कीती सी कि सरबत गुरुद्वारे, इस तो पहला असी तख्तां नूं विचारिया सी ते उस दिन संपूर्णता कीती सी पंजा तख्तां। सरबत गुरुद्वारिया दा ध्यान धरके बोलो जी वाहिगुरु। इस तो अगे जो अरदास दे शब्द आउंदे ने ओह हन प्रथमे सरबत खालसा जी की अरदास है जी। उथे प्रथमे दे पप्पे नूं सिहारी पईए प्रथमे नहीं, प्रथमे सरबत खालसा जी की अरदास है जी। सरबत खालसा जी को वाहिगुरु 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 चित आवे ते नाल शब्द है चित आवन का सदका सर्ब सुख होवे। इनू असी तीन प्रकरणा विच वंडिया है। अज असी केवल इस शब्द की विचार करनी कि प्रथमे सरबत खालसा जी की अरदास है जी। उस तो बाद कल सतगुरु मेर करन में बेनती कर दिती है भावें इत्थे लड़ीवार विचार गुरप्रताप सूरज दी चलदी है, भाई साहिब होणी आप ओ कुछ मिनट आप नाल विचार कर लिया करनगे। तीन बुधवार ने अगां ते चित करदा है गुरु साहिब विच वर्तन ए असी अरदास नूं मुकम्मल करन वाले पासे तक पहुंच सकी। पहला अज असी विचारना है कि प्रथमे सरबत खालसा जी की अरदास है जी। आओ इस नूं विचारन तो पहला धन गुरु ग्रंथ साहिब दे चरणा दी टेक लईए, सतगुरु दे चरणा विच बेनती करिए दातार जी आप ही साडे खिंडे कोई मना नूं एकाग्रता बख्शो, प्रेम भावना दी दात बख्श के आप विच वरत के अपने इस पवित्र बचन दी इस गुरमत दे सिद्धांत दी विचार करा लवो। करो कृपा गुरु बख्शी फतेह प्रवान करो जी। वाहिगुरु जी का खालसा वाहिगुरु जी की फतेह। जदों असी ये शब्द अरदास विच सरवण करने हां, अरदास भावें गुरु का अरदासिया सिख करे, अरदास भावें एक बजुर्ग करे, अरदास भावें एक नौजवान करे, भावें एक छोटी उम्र का बच्चा करे, ਹਰ ਇੱਕ ਗੁਰਸਿੱਖ ਜਿਹੜਾ ਹੈ ਉਹ ਇਹਨਾਂ ਸ਼ਬਦਾਂ ਨੂੰ ਜਦੋਂ ਪੜ੍ਹਦਾ ਹੈ ਤੇ ਇੱਕ ਗੱਲ ਸਮਝ ਪੈਂਦੀ ਹੈ ਕਿ ਭਾਵੇਂ ਸਾਡੇ ਆਪਸ ਵਿੱਚ ਲੱਖ ਮਤ ਭੇਦ ਹੋਣ, ਭਾਵੇਂ ਸਾਡੇ ਆਪਸ ਵਿੱਚ ਕਿੰਨੇ ਝਗੜੇ ਵਾਦ ਵਿਵਾਦ ਹੋਣ, ਪਰ ਜਦੋਂ ਵੀ ਸਿੱਖ ਇਹ ਸ਼ਬਦ ਵਰਤਦਾ ਕਿ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਤੇ ਸੱਚ ਜਾਣੋ ਇੱਕ ਬੰਦਾ ਸਮੁੱਚੇ ਖਾਲਸਾ ਪੰਥ ਦੀ ਪ੍ਰਤੀਨਿਧਤਾ ਕਰਦਾ। ਇੱਕ ਬੰਦਾ, ਇੱਕ ਅਰਦਾਸੀਆ, ਇੱਕ ਬੇਨਤੀ ਕਰਨ ਵਾਲਾ ਸਰਬੱਤ ਖਾਲਸੇ ਲਈ ਇੱਕ ਅਰਦਾਸ ਪਿਆ ਕਰਦਾ। ਤੇ ਇਹੀ ਕਾਰਨ ਮੈਂ ਜਿਸ ਦਿਨ ਅਰਦਾਸ ਆਰੰਭ ਕੀਤੀ ਸੀ ਤੇ ਰਸਤੇ ਵਿੱਚ ਵੀ ਬੇਨਤੀਆਂ ਕਰਦਾ ਆਇਆ ਦਰਪੜਾ ਦਰਪੜਾ ਕਿ ਅਸਲੀ ਮੰਗ ਜਿਹੜੀ ਹੈ ਇੱਥੋਂ ਸਿੱਖ ਦੀ ਸ਼ੁਰੂ ਹੋਈ। ਪਹਿਲਾਂ ਤਾਂ ਕੇਵਲ ਅਸੀਂ ਆਪਣੇ ਵਿਰਸੇ ਨੂੰ ਯਾਦ ਕੀਤਾ ਤੇ ਹੁਣ ਸਿੱਖ ਨੇ ਸਰਬੱਤ ਖਾਲਸੇ ਲਈ ਅਰਦਾਸ ਮੰਗੀ। ਤੇ ਹਰ ਸਿੱਖ ਜਿਹੜਾ ਉਹ ਕਦੀ ਵੀ ਇਕੱਲਾ ਨਹੀਂ, ਹਰ ਸਿੱਖ ਸਰਬੱਤ ਖਾਲਸਾ ਹੈ। ਚੇਤੇ ਰੱਖੋ ਕਿ ਕਦੀ ਵੀ ਨਿਹੰਗ ਸਿੰਘ ਨੂੰ ਆਉਂਦਿਆਂ ਤੱਕੋ ਆਉਂਦਾ ਉਹ ਇਕੱਲਾ ਹੈ। ਤੇ ਆਪਾਂ ਸ਼ਬਦ ਵਰਤਨੀਆਂ ਫੌਜਾਂ ਕਿੱਥੋਂ ਆਈਆਂ ਨੇ, ਕਦੀ ਇਹ ਸ਼ਬਦ ਨਹੀਂ ਕਹਿੰਦੇ ਫੌਜ ਕਿੱਥੋਂ ਆਈ ਹੈ, ਸ਼ਬਦ ਵਰਤਨੀਆਂ ਫੌਜਾਂ ਕਿੱਥੋਂ ਆਈਆਂ ਨੇ। ਤੇ ਜਦੋਂ ਸਿੱਖ ਇੱਕ ਹੁੰਦਾ ਤੇ ਕਦੀ ਇੱਕ ਸ਼ਬਦ ਨਹੀਂ ਵਰਤਿਆ ਜਾਂਦਾ, ਸ਼ਬਦ ਵਰਤਦੇ ਨੇ 125,000 ਸਿੰਘ ਤੁਰਿਆ ਹੁੰਦਾ, ਕਿਉਂਕਿ ਹਰ ਸਿੱਖ ਜਿਹੜਾ ਉਹ ਖੁਦ ਵਿੱਚ ਸਰਬੱਤ ਖਾਲਸਾ, ਉਹਦੇ ਨਾਲ ਸਾਰੇ ਸਿੱਖਾਂ ਦਾ ਉਹ ਪ੍ਰਤੀਨਿਧਤਾ ਕਰਦਾ। ਜਿਹੜੀ ਬੇਨਤੀ ਮੈਂ ਕਰਨੀ, ਸਭ ਤੋਂ ਪਹਿਲੀ ਬੇਨਤੀ ਇਹ ਹੈ ਕਿ ਖਾਲਸਾ ਕੌਣ ਹੈ, ਜਿਸ ਨੂੰ ਆਪਾਂ ਹੁਣ ਸ਼ਬਦ ਸਾਰੇ ਵਰਤ ਲੈਂਦੇ ਹਾਂ, ਨਾਂ ਦੇ ਪਿੱਛੇ ਵੀ ਲਾਇਆ ਜਾਂਦਾ ਖਾਲਸਾ, ਤੇ ਹਜ਼ੂਰ ਨੇ ਕਿਰਪਾ ਕਰਕੇ ਸਾਨੂੰ ਇਹ ਦਾਤ ਦਿੱਤੀ ਹੈ। ਪਰ ਮੈਂ ਆਰੰਭ ਵਿੱਚ ਬੇਨਤੀ ਕਰਾਂ ਵੀ ਕੌਣ ਹੈ ਖਾਲਸਾ, ਤੇ ਕਿਹੜੇ ਖਾਲਸਾ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ, ਤੇ ਕੀ ਕੁਝ ਸਰਬੱਤ ਖਾਲਸਾ ਲਈ ਮੰਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕੱਲ ਬੇਨਤੀ ਕੀਤੀ ਸੀ ਸਚਿਆਰ ਸੰਬੰਧੀ। ਦੇਖੋ, ਖਾਲਸਾ ਕਹਿ ਲਓ, ਸਚਿਆਰ ਕਹਿ ਲਓ, ਸ਼ੁੱਧ ਜਾਂ ਪਵਿੱਤਰ ਕਹਿ ਲਓ, ਨਿਰਮਲ ਆਤਮਾ ਕਹਿ ਦਓ, ਅੰਦਰ ਨੂੰ ਸਾਦਾ ਹੋਇਆ ਜੀਵਨ ਕਹਿ ਲਓ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਦਾ ਜੀਵਨ ਕਹਿ ਲਓ, ਗੁਰਮੁਖ ਰੋਮ ਰੋਮ ਧਿਆਨ ਵਾਲੇ ਦਾ ਜੀਵਨ ਕਹਿ ਲਓ, ਖਾਲਸਾ ਕੇਵਲ ਸ਼ਬਦ ਨਹੀਂ, ਖਾਲਸਾ ਤਾਂ ਇੱਕ ਅੰਦਰ ਦੀ ਅਵਸਥਾ ਹੈ। ਜਿਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਏ ਉਹ ਖਾਲਸਾ ਹੈ। ਖਾਲਸਾ ਪੈਦਾ ਕਿਵੇਂ ਹੋਏ? ਇੱਕ ਵਿਦਵਾਨ ਨੇ ਸ਼ਬਦ ਕਹੇ ਨੇ, ਕਹਿੰਦਾ ਖਾਲਸਾ ਦੋ ਪਵਿੱਤਰ ਰੂਹਾਂ ਦੇ ਸਮੇਲ ਵਿੱਚੋਂ ਪੈਦਾ ਹੋਏ। ਕਿਉਂਕਿ ਅੱਜ ਅਰਜ਼ ਕਰਨੀ ਹੈ ਸਰਬੱਤ ਖਾਲਸੇ ਸੰਬੰਧੀ। ਕਹਿਣ ਲੱਗੇ, ਮਾਤਾ ਸਾਹਿਬ ਕੌਰ ਜੀ ਦਾ ਨਿਰਮਲ ਅੰਦਰ ਪਵਿੱਤਰ, ਜਿਨ੍ਹਾਂ ਨੂੰ ਅੱਜ ਵੀ ਇਤਿਹਾਸ ਕੁਆਰਾ ਡੋਲਾ ਕਹਿੰਦਾ ਹੈ। ਦੂਸਰੇ ਧੰਨ ਗੁਰੂ ਗੋਬਿੰਦ ਸਿੰਘ ਜੀ, ਇੱਕ ਪਾਸੇ ਦੁਨੀਆਂ ਦੇ ਪਰਮਾਤਮਾ ਦੇ ਬਣਾਏ ਹੋਏ ਉਸ ਕੁਦਰਤ ਦੇ ਕਾਨੂੰਨ ਨੂੰ ਵੀ ਨਹੀਂ ਵਿਗਾੜਿਆ, ਅੱਤ ਦਾ ਨਿਰਮਲ ਖਿਰਦਾ ਕੁਆਰਾ, ਤੇ ਦੂਸਰੇ ਪਾਸੇ ਗੁਰੂ ਕਲਗੀਧਰ ਜੀ ਦਾ ਪਵਿੱਤਰ ਅੰਦਰ, ਦੋਨਾਂ ਦੇ ਸਮੇਲ ਵਿੱਚੋਂ ਜਿਹੜਾ ਪੈਦਾ ਹੋਇਆ ਉਹਨੂੰ ਕਿਹਾ ਜਾਂਦਾ ਖਾਲਸਾ। ਕਿੰਨਾ ਕੁ ਪਵਿੱਤਰ ਹੋਵੇਗਾ? ਭਾਵੇਂ ਸ਼ਬਦ ਵਰਤਨੇ ਬਾਣੀ ਵਿੱਚੋਂ ਅੰਮ੍ਰਿਤ ਦੀ ਦਾਤ ਮਿਲ ਕੇ ਸਰਬੱਤ ਖਾਲਸਾ ਤੇ ਖਾਲਸਾ ਸ਼ਬਦ, ਇਹਨਾਂ ਸੰਬੰਧੀ ਅਰਜ਼ ਕਰਨੀ, ਖਾਲਸਾ ਕੌਣ? ਗੁਰੂ ਗ੍ਰੰਥ ਸਾਹਿਬ ਨੇ ਸਚਿਆਰ ਦੀ ਵਿਆਖਿਆ ਕੀਤੀ। ਅਸੀਂ ਆਸਾਂ ਕੀ ਵਾਰ ਜਦੋਂ ਸਵੇਰੇ ਪੜ੍ਹਨੇ ਆ ਜਾਂ ਕੀਰਤਨ ਵਿੱਚ ਸੁਣਨੇ ਆ, ਸੱਚ ਜਾਣੋ ਅੱਤ ਦਾ ਪਵਿੱਤਰ, ਅੱਤ ਦਾ ਸ਼ੁੱਧ, ਅੱਤ ਦਾ ਖਾਲਸ ਕੌਣ ਹੈ? ਮੇਰੇ ਗੁਰੂ ਨਾਨਕ ਸਾਹਿਬ ਨੇ ਉਸ ਪਦਵੀ ਤੱਕ ਪਹੁੰਚਣ ਵਾਲੇ ਦੇ ਕੁਝ ਪੜਾਅ ਮਿਥੇ। ਖਾਲਸਾ ਇੱਕ ਪਦਵੀ ਹੈ ਅੰਦਰ ਦੀ, ਤੇ ਜਦੋਂ ਕੋਈ ਆਪਣੇ ਨਾਮ ਨਾਲ ਸ਼ਬਦ ਜੋੜਦਾ ਹੈ ਤੇ ਉਹ ਇਸ ਗੱਲ ਦਾ ਸੂਚਕ ਹੈ ਕਿ ਜਿਹੜੇ ਆਹ ਗੁਣ ਨੇ ਬਾਣੀ ਨੇ ਕਹੇ ਨੇ, ਸਾਰੇ ਗੁਣ ਇਸ ਬੰਦੇ ਵਿੱਚ ਹੋਣਗੇ। ਉਹ ਕਿਹੜੇ ਨੇ ਗੁਣ ਜੀ? ਖਾਲਸੇ ਦਾ ਪਹਿਲਾ ਗੁਣ ਹੈ, ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਖਾਲਸ ਕੌਣ ਹੈ? ਕਹਿੰਦੇ ਨੇ ਸੱਚ ਕੇਵਲ ਉਹਨੂੰ ਪ੍ਰਾਪਤ ਹੁੰਦਾ ਹੈ ਜਿਸ ਬੰਦੇ ਦਾ ਆਪਣਾ ਖਿਰਦਾ ਸੱਚ ਨਾਲ ਓਤ ਪੋਤ ਹੋ ਜਾਏ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਖੱਛਾ ਧੋਏ। ਹੁਣ ਦੋ ਸ਼ਬਦ ਨੇ, ਤਨ ਧੋਏ, ਕੂੜ ਕੀ ਮੈਲ ਉਤਰੇ, ਕੂੜ ਕੀ ਮਲ ਉਤਰੇ। ਦੇਖੋ, ਖਾਲਸਾ ਉਹ ਵੇ ਜਿਹਨੇ ਸੱਚ ਨਾਲ ਆਪਣੀ ਸੁਰਤ ਨੂੰ ਜੋੜਿਆ, ਤੇ ਜਿਹੜੇ ਇੰਦਰੇ ਅੱਗੇ ਦਿਨ ਰਾਤ ਮੈਲੇ ਵਕਾਰਾਂ ਵਿੱਚ ਖਚ ਸਨ, ਜਿਸ ਗੁਰਮੁਖ ਦੇ ਇੰਦਰਿਆਂ ਦੀ ਗੰਦਗੀ ਸਾਫ਼ ਹੋ ਗਈ, ਸੱਚ ਜਾਣੋ ਉਹ ਖਾਲਸਾ ਹੈ। ਫਿਰ ਮੈਂ ਅੱਗੇ ਅਰਜ਼ ਕਰਨੀ ਹੈ, ਜੋ ਭਾਈ ਨੰਦ ਲਾਲ ਜੀ ਨੇ ਕਿਹਾ ਖਾਲਸਾ ਕੌਣ ਹੈ, ਤੇ ਆਪਾਂ ਜ਼ਰੂਰ, ਕੇਵਲ ਆਪ ਨਹੀਂ अपने मन नूं भी कह रहे हैं गिरवान भी जरूर झाती मारनी मना जेड़े तू शब्द खालसे दे रोज कहने कि इन्हां नूं कभी जिंदगी विच कमा के देखे सच तां पर जानिए जा रिदा सच्चा होए कूड़ की मन उतरे तन करे हच्छा तोए सच तां पर जानिए जा सच धरे प्यार नौ सुन मन रहसिए किन्ने खालसा होवे जेड़ा नाम सुन के खिड़ जाए ओनू किवें खालसा कह दोगे जदो नाम की गल कले ते नक मूं वट के कह जी रोज नाम की गल किन्ने खालसा ते हो ये जेड़ा नाम नूं सुन के खेड़े विच आ जांदा साहब कहिंदे दूसरा उहदा लक्षण है सत तां पर जाणीए साहब कहिंदे जे ओ नाम नूं प्यार करदा है जां सच धरे प्यार नौ सुन मन रहसिए तां पाए मोख द्वार सच तां पर जाणीए जां जुगत जाणे जियो तरत काया साधकै विच दे करता वियो खालसा होवे जिन्हों जिंदगी जाउण दी जुगत आ गई ते उस जुगत विच उन्हें अंदर दी धरती नूं साध के करते दे नाम दा बीज बीजा है सच तां पर जाणीए जा सिख सच्ची ले दया जाने जी की किछ पुन दान करे खालसा होवे जिदे खिरदे विच दया होवे खालसा होवे जेड़ा लोड़वंती सेवा करे सरबत खालसा होवे जेड़ा सर्ब जियां दे उत्ते तरस करन वाला होवे साहब शब्द वरदे ने कि सत तां पर जाणीए जा सिख सच्ची ले दया जाने जी की किछ पुन दान करे सच तां पर जाणीए जा आत्म तीर्थ करे निवास सत गुरु नूं पुछ के बह रह करे निवास खालसा होवे जेड़ा गुरु के सिखो गुरु तीर्थ ते आत्म निवास करदा है ते जेड़ा आत्मक जीवन नूं जी के अंदर दे खेड़े ते पहुंचदा ओनू गुरु कलगी धर जी ने खालसा किया होए मैं एक दो बेनतियां होर करनिया ने कि असी केड़े खालसे लिए अरदास करने हजूर ने शब्द वरते ने कहिंदे ने खालसा होवे जेड़ा आत्म रस नूं जानदा हजूर दे बचन कई बारी पढ़ने के आत्म रस जे जान ही सो है खालस देव जिस बंदे ने नाम दे रस नूं नहीं जानिया जेड़ा नाम जपन वाले पासे नहीं गया उन्हूं किवें शब्द कहोगे खालसा जी हुण देखो शब्द बाणी दे ने आत्म रस जे जान ही सो है खालस देव ते गुरु कलगीधर जी कहिंदे ने उन्हूं केवल मनुख ना जाणियो कहिंदे ने एक मैं हजूर ने शब्द वरते ने मेरे विच परमात्मा विच ते जिस खालसे दा अंदर पवित्र नाम रस दा रस है सच जाणो साडे तिन्नां विच रंजक मात्र भी अंतर ने आत्म रस जे जान की सो है खालस देव देव प्रभ मैं मोह मैं तास मैं रंजक नाही भेद सरबत खालसा है ही ओ जिदे विच ते गुरु गोबिंद सिंह विच कोई अंतर ना रह जाए जेड़ा गुरु गोबिंद सिंह दा रूप होवे तीसरा प्रमाण मैं अर्ज कर लगा तुसी ओ सवैया 33 सवैया विचों पढ़ दे गुरु कलगीधर जी दा ते कल मैं बेनती कीती सी जेड़ियां सच्यार वालियां गल्लां गुरु नानक साहिब ने कहियां ने ओही गल गुरु कलगीधर जी ने खालसे दी परिभाषा विच के कहन लगे खालसा होवे जेड़ा सब तो पहला अमृत वेले उठ के नाम जपदा होवे जे नाम नहीं जपदा केवल शस्त्र धारण करन नाल खालसा नहीं मैनूं खिमा करियो जेड़े शब्द मैं कह रहा जागत जोत जपै निस बासुर एक बिना मन नैक ना आना ओ वे खालसा के जेड़ा अमृत वेले उठ के जगती जोत परमात्मा नूं जपदा है ते जिस दे अंदर एक परमात्मा तो बिना दूजा कोई है इस करके देखो कैसा एकता दा सूत्र परोया मेरे गुरु ने उन्हां कहा खालसा एक नूं जपदा है सरबत खालसा जो शब्द है ये साडी एकता दा सूचक है एक डॉक्टर ने बड़ी सोहनी गल लिखी सी ओह कहिंदे जदों पिछे जिहा गल चली ना कि खालसा एक सिख एक वक्री कौम है ते उत्थे इनकार भी करदे ने कि सिख कौम नहीं वक्री कौम तां दूर दी गल ओह कल्ला कौम शब्द नहीं जुड़न देंदे उस डॉक्टर ने बहुत सोहनिया गल्लां कहियां ओह कहिंदा जिस जन समूह विच इन्हां शब्दां नूं सुणियो कि जिस जन समूह विच दो गुण होण कहिंदा उहनूं कौम मन्नण लग्गियां कदी वी खिचकचाट नहीं मननी चाहीदी ओह एक वक्री कौम है उन्हें पहला शब्द कहा सी कि पहला उस जन समूह विच गुण ए होवे कि उहदा अपना एक अमीर विरसा होवे ते जिस विरसे दे उत्ते उहनूं माण होवे ते जदों भी उस विरसे दी गल करे ते लोक उहदे विरसे दी तवारीख नूं सुण के उहनूं शीश झुका दे ਦੂਜਾ ਉਹਦੇ ਵਿੱਚ ਗੁਣੇ ਹੋਣਾ ਚਾਹੀਦਾ ਹੈ। ਅਮੀਰ ਵਿਰਸੇ ਦੇ ਨਾਲ ਉਹਨਾਂ ਨੂੰ ਇਕੱਠਿਆਂ ਜਿਉਣ ਦੀ ਤੇ ਇਕੱਠਿਆਂ ਮਰਨ ਦੀ ਅੰਦਰ ਲਾਲਸਾ ਹੋਵੇ। ਉਹ ਕੌਮ ਹੁੰਦੀ ਹੈ ਤੇ ਕਹਿੰਦਾ ਇਹ ਦੋਨੋਂ ਗੱਲਾਂ ਸਿੱਖ ਕੌਮ ਤੇ ਢੁਕਦੀਆਂ ਨੇ। ਅਸੀਂ ਅਰਦਾਸ ਵਿੱਚ ਅੱਜ ਤੱਕ ਜੋ ਪੜਿਆ ਹੈ ਇੱਕ ਸਾਡਾ ਉਹ ਸਾਂਝਾ ਅਮੀਰ ਵਿਰਸਾ ਹੈ। ਜਿੱਥੇ ਵੀ ਜਾਓਗੇ ਇਸ ਵਿਰਸੇ ਦੀ ਗੱਲ ਕਰਦੇ ਆ, ਕਦੀ ਸਿਰ ਨੀਵਾਂ ਨਹੀਂ ਹੋਵੇਗਾ। ਜਦੋਂ ਪ੍ਰਥਮ ਭਗੌਤੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਗੱਲ ਕਰੋਗੇ, ਸਰਬੱਤ ਖਾਲਸਾ ਕਿਤੇ ਵੀ ਅਰਦਾਸ ਕਰੇ ਉਹ ਜਦੋਂ ਗੁਰੂ ਸਾਹਿਬਾਨਾਂ ਦਾ ਜ਼ਿਕਰ ਕਰਦਾ ਹੈ, ਦੇਖੋ ਗੁਰੂ ਦੀ ਕਮਾਈ, ਗੁਰੂ ਦੀ ਰਹਿਮਤ, ਗੁਰੂ ਦੇ ਭੰਡਾਰੇ ਨੂੰ ਦੇਖ ਕੇ ਕਦੀ ਵੀ ਤੁਹਾਡਾ ਦੁਨੀਆਂ ਦੇ ਕਿਸੇ ਕੋਨੇ ਵਿੱਚ ਸਿਰ ਨਹੀਂ ਨੀਵਾਂ ਹੋਵੇਗਾ ਕਿ ਆਪਣੇ ਗੁਰੂ ਦੇ ਵਿਰਸੇ ਤੇ ਸਾਨੂੰ ਮਾਣ ਨਹੀਂ। ਜਦੋਂ ਅਸੀਂ ਪੰਜਾਂ ਪਿਆਰਿਆਂ ਦੀ ਗੱਲ ਕਰਾਂਗੇ, ਜਦੋਂ ਗੁਰੂ ਕੇ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰਾਂਗੇ, ਜਦੋਂ ਖੱਟੀਆਂ ਦੀ, ਜਪੀਆਂ ਦੀ, ਤਪੀਆਂ ਦੀ, ਨਾਮ ਰਸੀਆਂ ਦੀ, ਦੇਖ ਕੇ ਅਣਡਿੱਠ ਕਰਨ ਵਾਲਿਆਂ ਦੀ ਗੱਲ ਕਰਾਂਗੇ, ਕੀ ਸਾਨੂੰ ਮਾਣ ਨਹੀਂ ਹੋਵੇਗਾ ਕਿ ਸਾਡੇ ਵਿੱਚ ਉਹ ਵੀ ਸਨ ਜਿਨ੍ਹਾਂ ਨੇ ਬੰਦ ਬੰਦ ਕਟਾ ਦਿੱਤੇ, ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਖੋਪੜੀਆਂ ਲੁਹਾਈਆਂ, ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਗਲੇ ਵਿੱਚ ਬੱਚਿਆਂ ਦੇ ਟੁਕੜੇ ਪਵਾਏ, ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਇਹੋ ਜਿਹਾ ਅਮੀਰ ਵਿਰਸਾ ਸ਼ਾਇਦ ਕਿਸੇ ਹੋਰ ਕੌਮ ਕੋਲ ਹੋਵੇ। ਪਹਿਲਾ ਕੌਮ ਦਾ ਲੱਛਣ ਇਹ ਹੁੰਦਾ ਕਿ ਉਹਦੇ ਕੋਲ ਅਮੀਰ ਵਿਰਸਾ ਹੋਵੇ ਤੇ ਜਿਸ ਵਿਰਸੇ ਤੇ ਉਹਨੂੰ ਮਾਣ ਹੋਵੇ। ਕਦੀ ਹਿਟਲਰ ਦੇ ਉਹਨੇ ਆਈ ਇਹ ਮਾਣ ਕਰਕੇ ਨਹੀਂ ਕਹਿਣਗੇ ਸਾਡੇ ਵਿਰਸੇ ਤੇ ਸਾਨੂੰ ਮਾਣ ਹੈ। ਨੈਪੋਲੀਅਨ ਨੂੰ ਮੰਨਣ ਵਾਲੇ ਕਦੀ ਉਹਦੇ ਵਿਰਸੇ ਤੇ ਮਾਣ ਨਹੀਂ ਕਰਨਗੇ। ਚੰਗੇਜ਼ ਖਾਨ ਦੀ ਗੱਲ ਕਰਦਿਆਂ ਕਦੀ ਕੋਈ ਮਾਣ ਨਹੀਂ ਕਰੇਗਾ। ਔਰੰਗਜ਼ੇਬ ਦੀ ਗੱਲ ਕਰਦਿਆਂ ਕਦੀ ਕੋਈ ਮਾਣ ਨਹੀਂ ਕਰੇਗਾ। ਸੱਚ ਜਾਣੋ, ਜਦੋਂ ਗੁਰੂਆਂ ਦੀ, ਪਿਆਰਿਆਂ ਦੀ, ਸਾਹਿਬਜ਼ਾਦਿਆਂ ਦੀ, ਸ਼ਹੀਦਾਂ ਮੁਰੀਦਾਂ ਦੀ, ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦੀ ਗੱਲ ਕਰਨੇ ਆ ਤੇ ਸਾਡਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ। ਏਡੂ ਵੱਡਾ ਅਮੀਰ ਵਿਰਸਾ ਕੀ? ਸਿਰ ਮੈਂ ਬੇਨਤੀ ਕਰਨੀ ਹੈ, ਕਦੀ ਵੀ ਸਵਾਲ ਉੱਠੇ ਵੀ ਕੌਮ ਕੀ ਹੁੰਦੀ ਹੈ? ਪਹਿਲੀ ਗੱਲ, ਉਹਦੇ ਕੋਲ ਸਾਂਝਾ ਅਮੀਰ ਵਿਰਸਾ ਹੋਵੇ ਤੇ ਦੂਜੀ ਗੱਲ, ਕੌਮ ਉਹ ਹੈ ਜਿਨ੍ਹਾਂ ਦੇ ਅੰਦਰ ਦੀ ਇੱਛਾ ਇਕੱਠਿਆਂ ਜਿਉਣ ਦੀ ਤੇ ਇਕੱਠਿਆਂ ਮਰਨ ਦੀ ਹੋਵੇ। ਧੋਖੇਬਾਜ ਨਾ ਹੋਣ, ਸਵਾਰਥੀ ਨਾ ਹੋਣ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਨਾ ਚਾਹੁੰਦਾ, ਆਉਣਾ ਅੱਜ ਇਸ ਵਿਸ਼ੇ ਤੇ ਵੇ ਕਿ ਸਰਬੱਤ ਖਾਲਸੇ ਨੇ ਸਾਨੂੰ ਏਕਤਾ ਦੇ ਸੋਤਰ ਵਿੱਚ ਪਰੋਇਆ। ਜਿਹੜੀ ਇਹ ਅਰਦਾਸ ਦੀਆਂ ਤੁਕਾਂ ਨੇ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਤੇ ਬੇਨਤੀ ਕਰ ਰਿਹਾ ਸਾਂ ਖਾਲਸਾ ਕੌਣ? ਪਹਿਲੀ ਕਿ ਖਾਲਸਾ ਆਤਮ ਰਸ ਨੂੰ ਜਾਣਦਾ ਹੋਵੇ, ਇੱਕ ਨੂੰ ਜਪਦਾ ਹੋਵੇ, ਇੱਕ ਤੋਂ ਬਿਨਾਂ ਉਹਦੇ ਅੰਦਰ ਦੂਜਾ ਕੋਈ ਨਾ ਹੋਵੇ। ਤੇ ਸਤਿਗੁਰੂ ਨੇ ਤਾਂ ਹੀ ਕਿਹਾ ਜਾਗਤ ਜੋਤ ਜਪੈ ਨਿਤ ਬਾਸੁਰ, ਇੱਕ ਬਿਨਾਂ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਤ ਭੂਲ ਨਾ ਮਾਨੇ, ਤੀਰਥ ਦਾਨ ਦਇਆ ਤਬ ਸੰਯਮ, ਇੱਕ ਬਿਨਾਂ ਨਹਿ। ਧਿਆਨ ਦਿਆ ਜਿੱਥੇ ਇੱਕ ਬਿਨਾਂ ਨਹਿ, ਇਹਦਾ ਅਰਥ ਪਤਾ ਕੀ ਹੈ? ਇੱਕ ਜਗ ਦੀ ਜੋਤ ਤੋਂ ਬਿਨਾਂ, ਇੱਕ ਓਅੰਕਾਰ ਤੋਂ ਬਿਨਾਂ, ਇੱਕ ਅਕਾਲ ਤੋਂ ਬਿਨਾਂ, ਇੱਕ ਰੱਬ ਤੋਂ ਬਿਨਾਂ, ਤੀਰਥ ਦਾਨ ਦਇਆ ਤਬ ਸੰਯਮ, ਇੱਕ ਬਿਨਾਂ ਨਹਿ ਏਕ ਪਛਾਣੈ। ਕਿਹੜੇ ਖਾਲਸੇ ਲਈ ਅਰਦਾਸ ਜੀ? ਸਵਾਰਥੀ ਲਈ ਨਹੀਂ, ਅੰਦਰ ਦੀ ਮਲੀਨਤਾ ਵਾਲੇ ਲਈ ਨਹੀਂ। ਪੂਰਨ ਜੋਤ ਜਗੈ ਘੱਟ ਮੈਂ, ਤਬ ਖਾਲਸ ਤਾਹੇ ਨਾ ਖਾਲਸ ਜਾਣੇ। ਉਸ ਖਾਲਸੇ ਨੇ ਅੱਜ ਅਰਦਾਸ ਕਰਨੀ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਵਰਤੇ, ਗੁਰੂ ਕਲਗੀਧਰ ਜੀ ਨੇ ਆਤਮ ਰਸ, ਜਾਗਤ ਜੋਤ ਤੇ ਪੂਰਨ ਜੋਤ ਜਗੈ। ਤੇ ਜਦੋਂ ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹਨੀ, ਉਹਨਾਂ ਦਾ ਰਹਿਤਨਾਮਾ ਪੜ੍ਹੋ, ਮੈਂ ਕਹਿੰਦਾ ਜਿਹੜੀ ਗੱਲ ਉਹਨਾਂ ਖਾਲਸੇ ਨੂੰ ਪਹਿਲੀ ਗਈ ਨਾ, ਉਹ ਰੱਬ ਦੀ ਪਤਾ ਨੀ ਕੀ ਖੇਡ, ਉਹ ਸਭ ਤੋਂ ਜ਼ਿਆਦਾ ਖਾਲਸੇ ਵਿੱਚ ਅੱਜ ਹੈ। ਮੈਂ ਤਾਂ ਸ਼ਬਦ ਵਰਤ ਰਿਹਾ ਕਿਉਂਕਿ ਅਸੀਂ ਸ਼ਬਦ ਜੋੜਨੇ ਆ ਖਾਲਸਾ। ਉਹਨਾਂ ਨੇ ਸਭ ਤੋਂ ਪਹਿਲਾਂ ਰਹਿਤਨਾਮਾ ਵਿੱਚ ਕਿਹਾ, ਖਾਲਸਾ ਸੋ ਜੋ ਨਿੰਦਾ ਤਿਆਗੈ। ਕਹਿੰਦੇ ਨੇ ਖਾਲਸਾ ਹੋਵੇ ਜਿਹੜਾ ਨਿੰਦਿਆ ਦਾ ਖਹਿੜਾ ਛੱਡਦਾ। ਇਹ ਵੇ ਸਰਬੱਤ ਖਾਲਸਾ, ਖਾਲਸਾ ਸੋਏ ਜੋ ਲੜੈ ਹੋਏ ਆਗੈ, ਖਾਲਸਾ ਹੋਵੇ ਜਿਹੜਾ ਆਪਣੇ ਭਰਾਵਾਂ ਨੂੰ ਬਚਾਉਣ ਲਈ ਆਪਣੀ ਛਾਤੀ ਤਾਣ ਕੇ ਸਭ ਤੋਂ ਅੱਗੇ ਲੜਦਾ ਹੋਵੇ। ਕੀ ਇਹੋ ਜਿਹਾ ਖਾਲਸਾ ਕੋਈ ਹੋਵੇਗਾ? ਹਾਂ, ਮੈਂ ਕੁਝ ਕੁ ਉਦਾਹਰਨਾਂ ਇਤਿਹਾਸ ਵਿੱਚੋਂ ਜ਼ਰੂਰ ਦੇਈ ਜਾਣੀਆਂ ਨੇ, ਕੇਵਲ ਚੂਕ ਮਾਤਰ ਤੇ ਇਹ ਨਾ ਸਮਝਿਓ ਕਹਾਣੀਆਂ ਜਾਂ ਸਾਖੀਆਂ। ਸਾਨੂੰ ਆਪਣੇ ਅਮੀਰ ਵਿਰਸੇ ਤੇ ਮਾਣ ਹੈ। ਖਾਲਸਾ ਸੋ ਜੋ ਨਿੰਦਾ ਤਿਆਗੈ, ਖਾਲਸਾ ਸੋਏ ਜੋ ਲੜੇ ਹੋਏ ਆਗੈ। ਤੁਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕੱਲ ਗੱਲ ਚੱਲੀ ਸੀ, ਰਤਨ ਸਿੰਘ ਭੰਗੂ ਨੇ ਇੱਕ ਸ਼ਬਦ ਕਿਹਾ, ਕੁੱਪਰਖੇੜੇ ਦੇ ਮੈਦਾਨ ਵਿੱਚ ਵੱਡਾ ਘੱਲੂਕਾਰਾ ਹੋਇਆ, 35,000 ਦੇ ਕਰੀਬ ਸਿੱਖ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਇੱਕ ਦਿਨ ਉਹਨਾਂ ਨੇ ਸ਼ਹੀਦ ਕਰ ਦਿੱਤੇ। ਪੌਣੀ ਕੌਮ ਇੱਕ ਦਿਨ ਖਤਮ ਹੋ ਗਈ। ਉੱਥੇ ਜਿਹੜੇ ਖਾਲਸੇ ਦੀ ਝਾਕੀ ਮਿਲੀ ਨਾ ਕਿ ਲੜੇ ਹੋਏ ਆ ਗਏ, ਸ਼ਾਇਦ ਕਿਸੇ ਮਿਸਾਲ ਮਿਲੇ। ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸੁਲਤਾਨੇ ਉਲ ਕੌਮ, ਤੇ ਮੈਂ ਪੰਥ ਪ੍ਰਕਾਸ਼ ਵਿੱਚੋਂ ਉਦਾਹਰਨ ਦੇਣੀ ਚਾਹੁੰਦਾ, ਜਦੋਂ ਮੈਦਾਨੇ ਜੰਗ ਵਿੱਚ ਉਤਰਦੇ ਸਨ ਕਦੀ ਉਹ ਸੰਜੋਅ ਪਾ ਕੇ ਨਹੀਂ ਸਨ ਲੜਦੇ। ਬਾਕੀ ਸਰਦਾਰ ਸੰਜੋਅ ਪਾਉਂਦੇ ਸਨ, ਕਦੀ ਨਹੀਂ ਤੂੰ ਸੰਜੋਅ ਪਾ ਕੇ ਲੜੇ। ਕਹਿੰਦੇ ਸਨ ਕਿ ਸੰਜੋਅ ਪਾ ਕੇ ਲੜਾਂਗਾ, ਆਪਣੇ ਆਪ ਨੂੰ ਮੌਤ ਤੋਂ ਬਚਾਉਣਾ ਹੈ। ਮੈਂ ਤੇ ਲੜਦੇ ਹੀ ਇਸ ਕਰਕੇ ਹਾਂ ਕਿ ਲੜਦਿਆਂ ਮੌਤ ਆਵੇ, ਮੈਂ ਸ਼ਹੀਦੀ ਨੂੰ ਪ੍ਰਾਪਤ ਕਰ। ਦੇਖੋ ਕੌਣ ਹੈ ਸਰਬੱਤ ਖਾਲਸਾ, ਉੱਥੇ ਉਹਨਾਂ ਸ਼ਬਦ ਕਹੇ ਨੇ। ਉਹਨਾਂ ਦੀਆਂ ਦੋ ਨਿਸ਼ਾਨੀਆਂ ਸਨ ਜੱਸਾ ਸਿੰਘ ਆਹਲੋਵਾਲੀਆ ਦੀਆਂ, ਇੱਕ ਸੰਜੋਅ ਨਹੀਂ ਪਾਉਣਾ ਤੇ ਦੂਜਾ ਘੋੜਾ ਬੜਾ ਕੀਮਤੀ ਰੱਖਣਾ। ਕਹਿੰਦੇ ਨੇ ਇੱਕ ਦਿਨ ਸਰਦਾਰਾਂ ਨੇ ਕਿਹਾ ਸੀ ਕਿ ਸਰਦਾਰ ਜੀ ਉਹਨਾਂ ਨੂੰ ਪਾਤਸ਼ਾਹ ਦੀ ਪਦਵੀ ਦਿੱਤੀ ਸੀ। ਕਹਿਣ ਲੱਗੇ ਸਰਦਾਰ ਜੀ ਤੁਸੀਂ ਇਹੋ ਜਿਹਾ ਕੀਮਤੀ ਘੋੜੇ ਤੇ ਨਾ ਚੜਿਆ ਕਰੋ, ਦੁਸ਼ਮਣ ਪਹਿਚਾਣ ਲਏਗਾ ਤੇ ਕੌਮ ਦਾ ਕੀ ਬਣੇਗਾ। ਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਦਾ ਉੱਤਰ ਸੀ, ਸੱਚ ਜਾਣੋ ਮੈਂ ਆਪਣੀ ਪਹਿਚਾਣ ਹੀ ਕੀਮਤੀ ਘੋੜਾ ਰੱਖਿਆ ਹੈ ਕਿ ਮੈਂ ਲੁੱਕ ਕੇ ਗੱਡੀਆਂ ਬਦਲ ਕੇ ਨਾ ਤੁਰਦਾ ਰਹਾ, ਮੈਨੂੰ ਪਹਿਚਾਣ ਕੇ ਜੇ ਮੈਨੂੰ ਆਗੂ ਬਣਾਇਆ ਹੈ ਤੇ ਮੈਂ ਚਾਹੁੰਦਾ ਜਿਸ ਪੰਥ ਨੇ ਮੇਰੇ ਤੇ ਮਾਣ ਕੀਤਾ ਹੈ ਪਹਿਲਾਂ ਮੇਰਾ ਸਿਰ ਲੱਗੇ ਤੇ ਪੰਥ ਵਾਲੇ ਪਾਸੇ ਬਾਅਦ ਵਿੱਚ ਕੋਈ ਝਾਕੀ ਮਾਰੇ। ਮੈਂ ਤਾਂ ਘੋੜੇ ਇਸ ਕਰ ਰੱਖੇ ਕਿ ਮੇਰੀ ਪਹਿਚਾਣ ਹੋ ਜਾਏ ਕਿ ਸਿੱਖਾਂ ਦਾ ਆਗੂ ਪਿਆ ਹੁੰਦਾ। ਉੱਥੇ ਕਹਿੰਦੇ ਨੇ ਜਦੋਂ ਜੰਗ ਸ਼ੁਰੂ ਹੋਇਆ ਤੇ ਸਰਦਾਰ ਚਰਨ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ, ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਆਪਣੀ ਆਪਣੀ ਮਿਸਲ ਦੇ ਝੰਡੇ ਥੱਲੇ ਲੜੀਏ। ਮੈਂ ਕਹਿੰਦਾ ਵਾਹ ਕਿਤੇ ਜੱਸਾ ਸਿਆ, ਪਰਤ ਕੇ ਤੂੰ ਆ, ਅੱਜ ਕੌਮ ਨੂੰ ਸਮਝਾ ਕਿ ਪੰਥ ਰਹੇਗਾ ਤੇ ਮਿਸਲਾਂ ਬੜੀਆਂ ਬਣਾ ਲਾਂਗੇ, ਜੇ ਪੰਥ ਹੀ ਨਾ ਰਿਹਾ ਤੇ ਮਿਸਲ ਕਿਹੜਾ ਲੈ ਕੇ ਤੁਰੇਗਾ। ਉਹਨਾਂ ਕਿਹਾ ਸੀ ਆਪਣੀ ਆਪਣੀ ਮਿਸਲ ਥੱਲੇ ਲੜਾਂਗੇ। ਤੇ ਸਰਦਾਰ ਦੇ ਸ਼ਬਦ ਸਨ ਕਿ ਮਿਸਲ ਵੰਡ ਅਬ ਕਬੂ ਨਾ ਪਾਵੋ, ਸਰਬੱਤ ਖਾਲਸਾ ਸਾਨੂੰ ਅੱਜ ਏਕਤਾ ਵਿੱਚ ਪਰੋਏਗਾ। ਕਹਿਣ ਲੱਗੇ ਮਿਸਲਾਂ ਦੀ ਵੰਡ ਨਾ ਪਾਓ। ਪੁੱਛਿਆ ਕਿਉਂ? ਕਹਿਣ ਲੱਗੇ ਪੰਥ ਦੇ ਬਚਨ ਦੀ ਆਸ ਨਹੀਂ, ਪੰਥ ਰਹੇਗਾ ਤੇ ਜਥੇ ਜਿੱਦੇ ਮਰਜ਼ੀ ਬਣਾਗੇ, ਪੰਥ ਰਹੇਗਾ ਤੇ ਧੜੇ ਜਿੰਨੇ ਮਰਜ਼ੀ ਬਣਾ ਲਿਓ, ਅੱਜ ਇਹ ਸਵਾਲ ਹੈ ਕਿ ਪੰਥ ਦੀ ਹੋਂਦ ਕਾਇਮ ਰਹੇਗੀ ਕਿ ਨਹੀਂ ਰਹੇਗੀ। ਸ਼ਬਦ ਵਰਤੇ ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ, ਉਹਨਾਂ ਸ਼ਬਦ ਵਰਤੇ ਸਨ, ਰਲ ਮਿਲ ਕੇ ਤੁਰ ਕੇ ਖਲੋ ਕੇ ਜਿਵੇਂ ਹੁੰਦਾ ਹੈ, ਰਲ ਮਿਲ ਤੁਰ ਖੜ ਪੰਥ ਬਚਾਵੋ, ਜੇ ਬਚਾ ਸਕਦੇ ਹੋ ਤੇ ਕਲਗੀ ਵਾਲੇ ਦਾ ਪੰਥ ਬਚਾਓ। ਜਦੋਂ ਮੈਦਾਨੇ ਜੰਗ ਵਿੱਚ ਪੂਰੇ ਜੋਗਣ ਤੇ ਜੰਗ ਸੀ, ਸ਼ਿਖਰ ਤੇ ਜੰਗ ਸੀ, ਤੇ ਸਰਦਾਰ ਜੱਸਾ ਸਿੰਘ ਉਣੀ ਘਿਰ ਗਏ ਸਨ। ਚਾਰ ਚੁਫੇਰੇ ਦੁਸ਼ਮਣ ਨੇ ਘੇਰ ਲਿਆ ਤੇ ਇਹਨਾਂ ਦਾ ਜਿਹੜਾ ਸੰਤਰੀ ਸੀ ਨਾ, ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ। ਉਹਨੇ ਇੱਕੋ ਦਮ ਸਰਦਾਰ ਜੀ ਦੇ ਘੋੜੇ ਨੂੰ ਛਾਂਟਾ ਮਾਰਿਆ, ਚਾਬਕ ਮਾਰਿਆ ਤੇ ਘੋੜਾ ਇੱਕੋ ਦਮ ਦੁਸ਼ਮਣ ਦੇ ਚੀਰ ਕੇ ਨਿਕਲ ਗਿਆ। ਤੇ ਕਹਿੰਦੇ ਨੇ ਉਸ ਦਿਨ ਸਰਦਾਰ ਨੇ ਪਹਿਲੀ ਵਾਰੀ ਕਿਸੇ ਸਿੱਖ ਨੂੰ ਦੇਖ ਕੇ ਮੱਥੇ ਤੇ ਤਿਉੜੀ ਪਾਈ, ਕਹਿਣ ਲੱਗੇ ਮੇਰੇ ਘੋੜੇ ਨੂੰ ਚਾਬਕ ਕਿਉਂ ਮਾਰਿਆ। ਕਹਿਣ ਲੱਗਾ ਸਰਦਾਰ ਜੀ ਤੁਸੀਂ ਦੁਸ਼ਮਣ ਵਿੱਚ ਘਿਰ ਗਏ ਸੀ, ਮੈਂ ਚਾਹੁੰਦਾ ਸਾਂ ਘੋੜੇ ਨੂੰ ਭਜਾ ਕੇ ਦੁਸ਼ਮਣ ਨੂੰ ਚੀਰ ਕੇ ਨਿਕਲ ਜਾਓ। ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਮੈਂ ਆਮ ਸਿਪਾਹੀ ਨਹੀਂ। ਦੇਖੋ ਸ਼ਬਦ ਕੀ ਵਰਤੇ, ਕਹਿੰਦੇ ਨੇ ਮੈਂ ਆਮ ਸਿਪਾਹੀ ਨਹੀਂ, ਜਦੋਂ ਸਿੱਖ ਇਕੱਠੇ ਹੁੰਦੇ ਨੇ ਮੇਰੇ ਤੇ ਮਾਣ ਕਰਕੇ ਮੈਨੂੰ ਉਹਨਾਂ ਨੇ ਪਾਤਸ਼ਾਹ ਦਾ ਖਿਤਾਬ ਦਿੱਤਾ ਹੈ, ਤੇ ਜੇ ਪਾਤਸ਼ਾਹੀ ਪਿੱਠ ਦਿਖਾ ਕੇ ਭੱਜਿਆ ਤੇ ਕੌਮ ਦਾ ਕੀ ਬਣੇਗਾ। ਕਹਿੰਦੇ ਨੇ ਮੈਨੂੰ ਮੌਤ ਪ੍ਰਵਾਨ ਹੈ, ਭੱਜਣਾ ਪ੍ਰਵਾਨ ਨਹੀਂ। ਉੱਥੇ ਉਹਨਾਂ ਜਿਹੜੇ ਸ਼ਬਦ ਵਰਤੇ ਨੇ ਉਹ ਮੈਂ ਸੰਖੇਪ ਵਿੱਚ ਕਹਿ ਦੇਣਾ। ਕਹਿਣ ਲੱਗੇ ਪੰਥ ਸੁਣੈ ਮੋਏ ਕਰ ਹੈ ਠੱਠਾ, ਠੱਠਾ ਦਰ ਤੁਸੀਂ ਸਮਝਦੇ ਹੋ ਮਜ਼ਾਕ ਕਰਨਾ, ਇਵੇਂ ਸਰਬੱਤ ਖਾਲਸੇ ਦਾ ਭਲਾ ਮੰਗਣਾ। ਪੰਥ ਸੁਣੈ ਮੋਏ ਕਰ ਹੈ ਠੱਠਾ, ਘੋੜਾ ਕੁਟਾਏ ਜੱਸਾ ਸਿੰਘ ਨੱਠਾ, ਕਿਆ ਮੁਖ ਲੈ ਮੈਂ ਬਹੁ ਦੀਵਾਨ, ਕਰੈ ਮਸ਼ਕਰੀ ਖਮ ਕੋ ਆਨ, ਮੈਂ ਖਾਲਸਾ ਪਾਤਸ਼ਾਹ ਕਹਾਇਓ, ਤੁਮ ਚਾਹੇ ਤੁਮ ਗੀਤੀ ਬਣਾਇਓ। ਕਹਿਣ ਲੱਗਾ ਚੇਤੇ ਰੱਖੀ ਇਸ ਜੀਵਨ ਤੇ ਮਰਨਾ ਵੇਸ਼, ਮੈਂ ਇਸ ਜ਼ਿੰਦਗੀ ਨਾਲ ਮਰਨਾ ਪ੍ਰਵਾਨ ਕਰਾਂਗਾ ਕਿ ਖਾਲਸੇ ਉੱਤੇ ਹਮਲਾ ਹੁੰਦਾ ਹੋਵੇ ਮੈਂ ਘੋੜਾ ਭਜਾ ਕੇ ਚਲਾ ਜਾਵਾਂ, ਸੱਚ ਜਾਨੀ ਮੈਨੂੰ ਖਾਲਸੇ ਦੇ ਹਮਲੇ ਹੋਣ ਤੋਂ ਪਹਿਲਾਂ ਆਪਣੀ ਮੌਤ ਪ੍ਰਣਾਣੀ ਮੌਤ ਨੂੰ ਵਿਹਾਜਣਾ, ਮੌਤ ਨੂੰ ਗੁਲਵਕੜੀ ਪਾਣੀ ਪ੍ਰਵਾਨ ਹੈ। ਧਿਆਨ ਦਿਆ ਜੇ ਸਰਬੱਤ ਖਾਲਸੇ ਜੀ ਦੀ ਅਰਦਾਸ ਕਰਨ ਲੱਗੇ ਹਾਂ। ਤੇ ਭਾਈ ਨੰਦ ਲਾਲ ਕਹਿੰਦੇ ਨੇ ਖਾਲਸਾ ਕੌਣ ਹੈ? ਮੈਂ ਕਹਿੰਦਾ ਵੀ ਇਹਨਾਂ ਸ਼ਬਦਾਂ ਨੂੰ ਕਮਾਉਣ ਵਾਸਤੇ ਕਹਿ ਕੇਵਲ ਤਾਂ ਕੇਵਲ ਫੋਟੋਆਂ ਵਿੱਚ ਜੜਾ ਕੇ ਘਰਾਂ ਵਿੱਚ ਟੰਗਣ ਲਈ ਨਹੀਂ, ਖਾਲਸਾ ਸੋ जो निंदा त्यागे, खालसा सोए जो लड़े कोई आगे। अगला तो कहे खालसा सोए जो पंच को मारे, खालसा होवे जेड़ा पंजा वकारा नु मारे, खालसा सोए कहन लगे जो पंच को मारे, खालसा सोए जो कर्म को साड़े, खालसा सोए जो मान को त्यागे। गुरमुखो किथे जीवन कमाना सी, शब्द ने ना, खालसा सोए जो मान को त्यागे, खालसा सोए जो पर त्रिया ते पागे, खालसा सोए जो पर दृष्ट त्यागे, खालसा सोए जो नामृत लागे, खालसा सोए जो निर्धन को पाले, खालसा सोए जो दुष्ट को गाले। कि ये सरबत खालसे लिए खोली कीती अरदास परवान नहीं फिर होंगे। खालसा हो जरा गरीबा नु पाल दे, खालसा हो जरा दुष्ट नु गाल दे। हुण अगली तुक जिहड़ी उन्हां कही, कहन लगे खालसा सोए जो चढ़ा तुरंग। दो शब्द ने, एक तरंग होंदा एक तुरंग होंदा। तरंग का अर्थ होंदा लहर, तुरंग का अर्थ घोड़ा। हुणे दे अर्थ असीं भावें भी करने कि खालसा ओ वे जिहड़ा घोड़े ते चढ़दा है। मैं कहना इहदे किते अंदर दे अर्थ करके देखो, मन एक घोड़ा है। बदकिस्मती इह वे कि खालसे ने जिहदी असवारी करनी सी उह घोड़ा खालसे दी असवारी पिया कर, इन्हें मन दियां लगामां नूं पकड़ के मन दी असवारी करनी सी, जंग करना सी अंदर नूं जितण लई। जिहदी असवारी इहने करनी सी, मन इहदे ते असवारी पिया करदा है। जिन्हें लड़ना सी अंदर नाल, अंदर कदी लड़िया नहीं, बाहर नित कलेश पाई बैठा, वह खालसा। शब्द वरते खालसा सोए जो चढ़े तुरंग, खालसा सोए जो लड़े नित जंग। खालसा होवे जिहड़ा नित जंग करदा है, ते उहदे जंग करन दा तरीका पता की है, तन जियो तह को जुग मैं मुखते हर चित मैं जित विचार है। देह अनित न नित रहे जिस नाव चढ़े भव सागर तार है। जाने की बदली मनो हाथ लै कातुर ताक तवार बहार है। खालसा ओवे जिहड़ा ज्ञान की बौकर लैके अंदर की कातुरता नूं बाहर सड़ दिंदा है। अपने विषय वल तुरंत के प्रथमे सरबत खालसा जी की अरदास है जी, ते बेनती कर रहा हां, भावें आपस विच लड़े होइए, भावें आपस विच ना बोलदे होइए, सिखा तेरी अरदास ओनी देर तक शुरू नहीं हुंदी। जिन्हों तू दुश्मन कहना, जिन्नी देर तक उस खालसे लई भी तू नाम नहीं मंगदा, क्योंकि तेरी अरदास ने तेनू गुरु दे सिद्धांत ने टुटन ही नहीं देना। मैं कहना मेरे दाता तेरी तां परिभाषा ही है वे, गुरु कदी विचकरे नहीं पांदा। मौलाना रूम ने गल कही सी, उन्होंने शब्द वरते ने, आप नूं पिछली वारी कर्ज कीती सी। मौलाना रूम बहुत विद्वान सन, एक वारी विद्यार्थियों नूं पढ़ांदे पए सन, ते शम्स तबरेज साहब आ गए। उन्हां दे वस्त्र बड़े सादे सन, मैं खिन विचों निकलिया। जदों आए ते उन्होंने खोले हुए ग्रंथ देख के मौलाना रूम नूं पुछ लिया, की है ਇਹ ਕੀ ਹੈ ਜੋ ਕੋਈ ਤੂੰ ਸਾਰਾ ਅਡੰਬਰ ਕਰੀ ਬੈਠਾ। ਮੌਲਾਨਾ ਰੂਮ ਨੂੰ ਮਾਣ ਸੀ, ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਸ਼ਮਸ਼ ਤਬਰੇਜ ਸਾਹਿਬ ਨੂੰ ਦੇਖ ਕੇ ਕਹਿਣ ਲੱਗੇ, ਜਾ ਫਕੀਰ ਟੁੱਕੜ ਮੰਗ ਕੇ ਪੇਟ ਨੂੰ ਭਰਿਆ ਕਰ, ਇਹ ਉਹ ਹੈ ਜਿਹਦਾ ਤੈਨੂੰ ਕੋਈ ਚਿੱਤ ਖਿਆਲ ਵੀ ਨਹੀਂ। ਕਹਿੰਦੇ ਨੇ ਸ਼ਮਸ਼ ਤਬਰੇਜ ਸਾਹਿਬ ਨੇ ਅੱਖਾਂ ਭਰ ਕੇ ਦੇਖੀਆਂ, ਤੇ ਮੌਲਾਨਾ ਰੂਮ ਦੇ ਗ੍ਰੰਥਾਂ ਨੂੰ ਅੱਗ ਲੱਗ ਗਈ। ਉਹਨੇ ਅੱਖਾਂ ਭਰ ਕੇ ਦੇਖਿਆ, ਅੱਗ ਲੱਗ ਗਈ। ਮੌਲਾਨਾ ਰੂਮ ਪਿੱਛੇ ਜਾ ਕੇ ਕਹਿੰਦਾ, ਫਕੀਰ ਇਹ ਕੀ? ਕਹਿੰਦਾ, ਤੂੰ ਵੀ ਕਿਤਾਬਾਂ ਦੀਆਂ ਪੰਡਾਂ ਧੋਈ ਜਾ, ਇਹ ਅੰਦਰ ਦਾ ਇਲਮ ਹੈ ਜਿਹਦਾ ਤੈਨੂੰ ਕਈ ਜਨਮਾਂ ਤੋਂ ਪਤਾ। ਕਹਿੰਦਾ, ਤੈਨੂੰ ਕੀ ਸਮਝੇ ਕੀ? ਸ਼ਮਸ਼ ਤਬਰੇਜ਼ ਦੇ ਪਿੱਛੇ ਮੌਲਾਨਾ ਰੂਮ ਕਿੰਨਾ ਸਮਾਂ ਚੱਲਿਆ, ਫਿਰ ਉਹਨੂੰ ਜਦੋਂ ਜੋੜਿਆ, ਉਹਨੇ ਕਿਹਾ, ਜੇ ਤੈਨੂੰ ਰੱਬ ਨੇ ਗਿਆਨ ਦਿੱਤਾ, ਉਹ ਤੇ ਸ਼ਬਦ ਵਰਤੇ ਨਹੀਂ। ਕਹਿਣ ਲੱਗੇ, ਤੂੰ ਬਰਾਏ ਵਸਲ ਕਰਦਨ ਆਮਦੀ, ਇਹਦਾ ਅਰਥ ਹੈ ਤੂੰ ਬਰਾਏ ਵਸਲ ਕਰਦਨ ਆਮਦੀ, ਆਮਦੀ ਦਰਸ ਦਾ ਆਉਣਾ ਆਮਦ। ਕਹਿੰਦੇ ਨੇ, ਤੈਨੂੰ ਤਨ ਇਸ ਕਰਕੇ ਨਹੀਂ ਮਿਲਿਆ ਕਿ ਜੁੜਿਆ ਹੋਇਆਂ ਨੂੰ ਗੱਲਾਂ ਨਾਲ, ਸ਼ਬਦਾਂ ਨਾਲ, ਬੋਲੀਆਂ ਨਾਲ ਤੋੜੀ ਜਾਏ। ਤੈਨੂੰ ਇਸ ਕਰਕੇ ਤਨ ਦਿੱਤਾ ਕਿ ਟੁੱਟਿਆ ਹੋਇਆਂ ਨੂੰ ਪਰਤ ਕੇ ਜੋੜ ਦੇ। ਦੇਖ, ਤੂੰ ਬਰਾਏ ਵਸਲ ਕਰਦਨ ਆਮਦੀ, ਕਹਿਣ ਲੱਗੇ ਨਾ ਬਰਾਏ ਫਸਲ ਕਰਦਨ ਆਮਦੀ, ਫਸਲ ਦਰਸ ਦਾ ਵਿਛੋੜੇ ਪਾਣੇ। ਤੂੰ ਵਸਲ ਵਾਸਤੇ ਆਇਆ, ਫਸਲ ਵਾਸਤੇ ਨਹੀਂ, ਤੂੰ ਜੋੜਨ ਵਾਸਤੇ ਆਏ ਸੱਜਣਾ, ਤੂੰ ਤੋੜਨ ਵਾਸਤੇ ਨਹੀਂ। ਜਦੋਂ ਅਸੀਂ ਅਰਦਾਸ ਕਰਦੇ ਹਾਂ, ਕਿਉਂ ਅਸੀਂ ਇੱਕ ਸਰਬੱਤ ਖਾਲਸੇ ਨੂੰ ਕਹਿੰਦੇ ਹਾਂ? ਮੈਂ ਇੱਕ ਬੇਨਤੀ ਕਰਾਂ, ਮਨੁੱਖ ਦਾ ਸੁਭਾਅ ਹੈ, ਕਈ ਵਾਰੀ ਇੱਕ ਸਵਾਲ ਉੱਠਦਾ, ਲਓ ਜੀ ਇਹ ਸਿੱਖਾਂ ਵਿੱਚ ਗੁੱਸਾ ਕਿਉਂ, ਇੱਕ ਲੜਦੇ ਕਿਉਂ ਨੇ? ਅਤੇ ਮੈਂ ਅੱਜ ਭਾਈ ਗੁਰਦਾਸ ਜੀ ਦਾ ਇੱਕ ਬਚਨ ਪੜ੍ਹਿਆ, ਮੈਨੂੰ ਉੱਤਰ ਬੜਾ ਸੋਹਣਾ ਮਿਲਿਆ ਅਤੇ ਤਸੱਲੀ ਬੜੀ ਹੋਈ। ਕਹਿਣ ਲੱਗੇ, ਜਿੰਨੀ ਦੇਰ ਤੱਕ ਇਹ ਸਰੀਰ ਰਹਿਣਾ ਨਾ, ਤੱਤਾਂ ਦਾ ਸੁਭਾਅ ਹੈ, ਇਹ ਵੱਧਦੇ ਘੱਟਦੇ ਰਹਿਣ ਤੇ ਬੰਦੇ ਦੀ ਬਿਰਤੀ ਤੇ ਅਸਰ ਪਾਉਂਦੇ। ਦੇਖੋ, ਇਹ ਅੰਦਰ ਦਾ ਵੈਸੇ ਵਿਸ਼ਾ ਹੈ,
ਜਿਹੜੇ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਪੰਜ ਗੁਣਾਂ ਦੀ ਦੁਰਵਰਤੋਂ ਜਿਹੜੀ ਵਿਕਾਰ ਬਣ ਜਾਂਦੀ। ਉਹ ਕਹਿੰਦੇ ਨੇ ਜਿੰਨੀ ਦੇਰ ਤੱਕ ਸਰੀਰ ਰਹੇਗਾ ਨਾ, ਇਹਦੇ ਵਿੱਚ ਕ੍ਰੋਧ ਦੀਆਂ ਲਹਿਰਾਂ ਵੀ ਉੱਠਣਗੀਆਂ, ਇਹਦੇ ਵਿੱਚ ਲੋਭ ਵੀ ਉੱਠੇਗਾ, ਇਹਦੇ ਵਿੱਚ ਅਨੇਕਾਂ ਫੁਰਨੇ ਉੱਠਣਗੇ। ਪਰ ਉਹਨਾਂ ਕਿਹਾ ਵੀ ਦੇਖੋ, ਲੋਕ ਕਹਿੰਦੇ ਨੇ ਸਿੱਖ ਨੂੰ ਵੀ ਗੁੱਸਾ ਆਉਂਦਾ, ਇਹਨੂੰ ਕਿਉਂ? ਭਾਈ ਸਾਹਿਬ ਕਹਿੰਦੇ ਨੇ ਚੇਤੇ ਰੱਖਿਓ, ਉਹਦੇ ਵਿੱਚ ਤੇ ਮਨਮੁਖ ਸਾਖਤ ਵਿੱਚ ਅੰਤਰ ਹੈ। ਉਹਨਾਂ ਕੁਝ ਉਦਾਹਰਨਾਂ ਦਿੱਤੀਆਂ ਨੇ, ਉਹ ਮੈਂ ਜ਼ਰੂਰ ਸਾਂਝੀਆਂ ਕਰਨੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਕਦੀ ਦੇਖੋ ਕਿ ਸੋਨੇ ਦਾ ਕਲਸ਼ ਹੋਵੇ। ਕਲਸ਼ ਦਾ ਅਰਥ ਆਪਾਂ ਸਮਝਦੇ ਹਾਂ ਕਿ ਗੁਰਦੁਆਰਿਆਂ ਦੇ ਉੱਤੇ ਵੀ ਲਾਇਆ ਜਾਂਦਾ, ਕਲਸ਼ ਲਈ ਕਈ ਸ਼ਬਦ ਬਰਤਨ ਵੀ ਵਰਤਿਆ ਜਾਂਦਾ। ਕਹਿੰਦੇ ਨੇ ਸੋਨੇ ਦਾ ਭਾਂਡਾ ਹੋਵੇ ਨਾ, ਕਿਤੇ ਉਹਨੂੰ ਠੋਕਰ ਵੱਜ ਜਾਏ ਉਹ ਟੇਢਾ ਹੋ ਜਾਂਦਾ, ਜੇ ਕਿਤੇ ਟੁੱਟ ਵੀ ਜਾਏ ਤੇ ਉਹਦੇ ਜੁੜਨ ਦੀ ਬੜੀ ਗੁਜਾਇਸ਼। ਗੁਰਮੁਖ ਦੇ ਗੁੱਸੇ ਵਿੱਚ, ਗੁਰਮੁਖ ਦੇ ਅੰਦਰ ਦੇ ਫੁਰਨਿਆਂ ਵਿੱਚ ਤੇ ਸਾਕਰ ਦੇ ਫੁਰਨਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਜੀ। ਕੀ ਆਪਾਂ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਉਹੋ ਜਿਹਾ ਜੀਵਨ ਜੀ ਸਕਾਂਗੇ? ਸੋਨੇ ਦੇ ਕਲਸ਼ ਨੂੰ ਠੋਕਰ ਵੱਜੇ ਟੇਢਾ ਹੋ ਜਾਏ ਤੇ ਸੱਚ ਜਾਣੋ ਉਹ ਪਰਤ ਕੇ ਸਿੱਧਾ ਹੋ ਜਾਂਦਾ, ਪਰ ਬਦਕਿਸਮਤੀ ਇਹ ਮਿੱਟੀ ਦਾ ਭਾਂਡਾ ਟੁੱਟ ਜਾਏ, ਪੂਰਾ ਤਾਣ ਲਾ ਦਿਓ ਉਹਨੇ ਪਰਤ ਕੇ ਜੁੜਨਾ ਨਹੀਂ। ਕਹਿਣ ਲੱਗੇ ਗੁਰਮੁਖ ਦਾ ਗੁੱਸਾ ਤਾਂ ਸੋਨੇ ਦੇ ਬਰਤਨ ਦੇ ਟੇਢੇਪਨ ਦੀ ਤਰ੍ਹਾਂ ਹੈ, ਕਦੀ ਕਿਤੇ ਆਪਸ ਵਿੱਚ ਬੇਇਤਫਾਕ ਹੋਇਆ, ਜੇ ਕਿਤੇ ਆਪਸ ਵਿੱਚ ਕਿਤੇ ਝਗੜਾ ਉੱਠਿਆ ਤੇ ਕਹਿਣ ਲੱਗੇ ਇਹਦਾ ਗੁੱਸਾ ਨਾ ਕਰੀ, ਇਹ ਸੋਨੇ ਦਾ ਭਾਂਡਾ ਟੇਢਾ ਹੋਇਆ ਹੀ, ਕੁਝ ਸਮੇਂ ਤੋਂ ਬਾਅਦ ਪਰਤ ਕੇ ਇਹਨੂੰ ਠੋਕਰ ਕਿਤੇ ਵੱਜੀ, ਤੇ ਕਦੋਂ ਠੋਕਰ ਵੱਜਦੀ? ਜਦੋਂ ਇਹਦੇ ਗੁਰੂ ਤੇ, ਜਦੋਂ ਇਹਦੀ ਮਰਿਆਦਾ ਤੇ, ਜਦੋਂ ਇਹਦੇ ਅੰਮ੍ਰਿਤ ਤੇ, ਜਦੋਂ ਇਹਦੇ ਇਸ਼ਟ ਤੇ ਕੋਈ ਸੱਟ ਮਾਰਦਾ, ਇੱਕੋ ਦਮ ਟੇਢੇ ਹੋਏ ਸਿੱਧੇ ਹੋ ਜਾਂਦੇ ਨੇ। ਕਹਿਣ ਲੱਗੇ ਆਪਸ ਵਿੱਚ ਫਿਰ ਸਿੱਝਾਂਗੇ, ਪਹਿਲਾਂ ਉਹਨੂੰ ਤੱਕੋ ਜਿਹੜਾ ਮੇਰਾ ਗੁਰੂ ਤੇ ਹਮਲਾ ਕਰਨ ਆਇਆ। ਕਹਿੰਦੇ ਨੇ ਸੋਨੇ ਦਾ ਭਾਂਡਾ ਟੇਢਾ ਹੋ ਜਾਏ, ਉਹਨੂੰ ਠੋਕਰ ਮਾਰੋ ਤੇ ਪਰਤ ਕੇ ਸਿੱਧਾ ਹੋ ਜਾਂਦਾ, ਪਰ ਸਾਕਤ ਦਾ ਗੁੱਸਾ ਮਿੱਟੀ ਦੇ ਭਾਂਡੇ ਦੀ ਤਰ੍ਹਾਂ ਇੱਕ ਵਾਰੀ ਟੁੱਟ ਤਾਂ ਜਾਏਗਾ, ਪਰਤ ਕੇ ਉਹਨੇ ਸਿੱਧਿਆ ਨਹੀਂ ਜਿਹੜਾ। ਭਾਈ ਸਾਹਿਬ ਨੇ ਦੂਜਾ ਸ਼ਬਦ ਵਰਤਿਆ, ਕਹਿੰਦੇ ਨੇ ਮੈਲਾ ਕੱਪੜਾ ਹੈ, ਜਿਤਨਾ ਮਰਜ਼ੀ ਉਹਦੇ ਵਿੱਚ ਤੰਦ ਮੈਲ ਪੈ ਗਈ ਹੋਵੇ, ਉਹਨੂੰ ਸਾਬਣ ਨਾਲ ਧੋਵਾਂਗੇ, ਪਰਤ ਕੇ ਮੈਲੇ ਜਿਹੜੇ ਨੇ ਉਜਲੇ ਹੋ ਜਾਣਗੇ। ਕਾਲੇ ਕੰਬਲ ਨੂੰ ਸਾਰੀ ਜ਼ਿੰਦਗੀ ਸਾਬਣ ਲਾ ਕੇ ਡੰਡਿਆਂ ਨਾਲ ਕੁੱਟ ਲਓ, ਉਹ ਸੜ ਜਾਏਗਾ, ਪਾਤ ਜਾਏਗਾ, ਤੰਦ ਤੰਦ ਹੋ ਜਾਏਗਾ, ਪਰ ਉਹਨੇ ਕਦੀ ਉਜਲਿਆ ਨਹੀਂ ਜੇ ਹੋਣਾ। ਗੁਰਮੁਖ ਦਾ ਗੁੱਸਾ ਇੱਕ ਮੈਲੇ ਕੱਪੜੇ ਦੀ ਤਰ੍ਹਾਂ ਆਇਆ, ਗੁਰੂ ਨੇ ਆਪਣੀ ਸ਼ਬਦ ਦਾ ਸਾਬਣ ਆਇਆ, ਜਦੋਂ ਰਾਤ ਨੂੰ ਗੁੱਸਾ ਆਇਆ, ਸਵੇਰੇ ਸ਼ਬਦ ਪੜ੍ਹੇ, ਜਦੋਂ ਗੁਰਬਾਣੀ ਪੜ੍ਹੀ। ਭਾਈ ਚੌਪਾ ਸਿੰਘ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਿੱਖ ਆਪਸ ਮੇ ਜਦੋਂ ਮੂੰਹ ਵਟਣ, ਇੱਕ ਦਿਨ ਦੇ ਅੰਦਰ ਅੰਦਰ ਆਪਸ ਵਿੱਚ ਬੋਲਣ, ਜੋ ਨਾ ਬੋਲੇ ਸੋ ਪੱਕਾ ਤਨਖਾਹੀਆ। ਉਹਨੂੰ ਕੋਈ ਹੱਕ ਨਹੀਂ ਹੁਕਮਨਾਮਾ ਲੈ ਸਕੇ, ਉਹਨੂੰ ਕੋਈ ਹੱਕ ਨਹੀਂ ਅਰਦਾਸ ਕਰ ਸਕੇ। ਕਹਿਣ ਲੱਗੇ ਜਿਹੜਾ ਆਪਣੇ ਅੰਦਰੋਂ ਖਿੰਡਿਆ ਪਿਆ, ਉਹਨੇ ਕਿਸੇ ਨੂੰ ਕਿਵੇਂ ਜੋੜ ਦੇਣਾ? ਮੈਂ ਗੁਰੂ ਦਾ ਸਿਧਾਂਤ ਕਹਿ ਰਿਹਾ, ਕਹਿਣਾ ਜ਼ਰੂਰ ਹੈ, ਕਿਉਂਕਿ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ। ਕਹਿਣ ਲੱਗੇ ਦੇਖੋ, ਜਦੋਂ ਕਿਤੇ ਮੈਲਾ ਹੋਵੇ ਕੱਪੜਾ, ਗੁਰੂ ਦੇ ਸ਼ਬਦ ਨੂੰ ਜਦੋਂ ਸਵੇਰੇ ਨਿਤਨੇਮ ਪੜ੍ਹਦਾ ਹੈ ਨਾ, ਤੇ ਕਿਤੇ ਹੁਕਮਨਾਮਾ ਆ ਜਾਏ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾ ਪੁੱਤਾਂ ਭਾਈਆਂ, ਕਿਤੇ ਬਾਣੀ ਪੜ੍ਹਦਿਆਂ ਆ ਜਾਏ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਵੇ ਲਾਏ, ਹਰ ਨਾਮੈ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਬਚਾਏ। ਜਦੋਂ ਇਹ ਹੁਕਮ ਆ ਜਾਏ ਕਿਤੇ ਕਿ ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਗੀਤ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਸ, ਕਿਤੇ ਇਹ ਹੁਕਮ ਆ ਜਾਏ ਕਿ ਨਾਨਕ ਸਤਿਗੁਰ ਐਸਾ ਜਾਣੀਏ, ਜੋ ਸਭ ਸਹਿ ਲੈ ਮਿਲਾਏ ਜੀ। ਉਹ ਮਨ ਕਹਿੰਦਾ ਮਣਾ, ਤੇਰਾ ਗੁਰੂ ਤਾਂ ਇਹ ਕਹਿੰਦਾ, ਤੂੰ ਕਿਹੜੇ ਪਾਸੇ ਦੁਰਮਦੇ ਪੈ ਗਈ? ਮੈਲਾ ਕੱਪੜਾ ਹੋਵੇਗਾ, ਉਹਨੂੰ ਧੋਵੋਗੇ, ਪੱਤਰ ਪਰਤ ਕੇ ਨਿਰਮਲ ਹੋ ਜਾਏਗਾ, ਪਰ ਕਾਲੇ ਕੱਪੜੇ ਜਿਹੜੇ ਨੇ ਉਹ ਪਾਠ ਜਾਣਗੇ, ਕਦੀ ਪਵਿੱਤਰ ਨਹੀਂ ਹੋਣੇ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਦੇਖੋ ਗੁਰੂ ਇਤਿਹਾਸ ਤੋਂ ਬਾਅਦ ਸਿੱਖ ਇਤਿਹਾਸ ਦੀ ਇੱਕ ਝਾਕੀ। ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜੇ। ਬਦਕਿਸਮਤੀ ਇਹ ਕਿ ਜਿਹਨੇ ਆਪਣੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਾਇਆ, ਅੱਜ ਜਦੋਂ ਅਸੀਂ ਉਹਦੀ ਗੱਲ ਕਰਨੇ ਆ, ਆਪ ਅਸੀਂ ਕਦੀ ਪੁੱਤਰ ਨੂੰ ਦੋ ਦਿਨ ਅੱਖਾਂ ਤੋਂ ਦੂਰ ਨਹੀਂ ਕਰ ਸਕਦੇ। ਕਹਿੰਦੇ ਆ ਬਾਬਾ ਬੰਦਾ ਸਿੰਘ ਡੋਲ ਗਏ। ਉਹ ਨਹੀਂ ਹੋਏ, ਡੋਲੇ ਹੋਏ ਕਦੀ ਪੁੱਤਰਾਂ ਦੇ ਕਲੇਜੇ ਮੂੰਹ ਵਿੱਚ ਨਹੀਂ ਪਾਉਂਦੇ, ਡੋਲੇ ਹੋਏ ਹਕੂਮਤਾਂ ਦੀ ਬੋਲੀ ਮੂੰਹ ਵਿੱਚ ਪਾਉਂਦੇ ਹੁੰਦੇ। ਮਲੇਸ਼ ਭਾਥਿਆ ਗਈ, ਮੈਂ ਲੁਧਿਆਣੇ ਪਿੱਛੇ ਜੇ ਇੱਕ ਸੈਮੀਨਾਰ ਹੋਇਆ, ਉੱਥੇ ਉਹਨਾਂ ਨੇ ਗੱਲ ਕਹਿ ਦਿੱਤੀ ਕਿ ਬੰਦਾ ਸਿੰਘ ਨੂੰ, ਬੰਦੇ ਨੂੰ ਬੰਦਾ ਸਿੰਘ ਬਹਾਦਰ ਨਾ ਕਹੋ, ਉਹਨੂੰ ਬੰਦਾ ਬੈਰਾਗੀ ਕਹੋ, ਕਿਉਂਕਿ ਸਿੱਖਾਂ ਨੇ ਉਹਨੂੰ ਪ੍ਰਵਾਨ ਹੀ ਨਹੀਂ ਕੀਤਾ। ਮੈਂ ਕਹਿੰਦਾ ਕਿਉਂ? ਕਿਉਂਕਿ ਜਦੋਂ ਅਧੂਰੇ ਗਿਆਨ ਵਿੱਚ ਰਹਿ ਕੇ ਅਸੀਂ ਏਡੇ ਜੀਵਨ ਵਾਲੇ ਤੇ ਤਰਕ ਕਰਨੇ ਆ ਤੇ ਵੇਖਣ ਵਾਲਿਆਂ ਨੇ ਤੇ ਪਾੜਾ ਪਾਣੀ। ਰਤਨ ਸਿੰਘ ਭੰਗੂ ਨੇ ਕਿਹਾ, ਜਦੋਂ ਕਿਤੇ ਬਾਬਾ ਬੰਦਾ ਸਿੰਘ ਬਹਿੰਦੇ ਸਨ ਤੇ ਸ਼ਬਦ ਵਰਦੇ ਸਨ, ਮੈਂ ਹੂੰ ਉਸੀ ਪੁਰਖ ਕਾ ਦਾਸ ਆ ਜਿਸ ਨੇ ਕੀਨੋ ਪੰਥ ਪ੍ਰਕਾਸ਼ਾ। ਮੈਂ ਤਾਂ ਉਸ ਪੁਰਖ ਦਾ ਦਾਸ ਹਾਂ ਜਿਹਨੇ ਪੰਥ ਨੂੰ ਪੈਦਾ ਕੀਤਾ ਹੈ। ਅੱਜ ਉਸ ਬਾਬੇ ਦੇ ਨਾਲ ਛੋਟੇ ਬੱਚੇ ਵੀ ਪਕੜੇ ਗਏ, ਉਹਦੇ ਨਾਲ ਨੌਜਵਾਨ ਵੀ ਪਕੜੇ, ਦਿੱਲੀ ਦੀਆਂ ਗਲੀਆਂ ਵਿੱਚ ਬਾਬੇ ਨੂੰ ਲੈ ਕੇ ਗਏ, ਪਿੰਜਰੇ ਵਿੱਚ ਉਹਨਾਂ ਨੂੰ ਡੱਕਿਆ। ਜਿਹੜੀ ਮੈਂ ਬੇਨਤੀ ਕਰਨੀ ਉਹ ਸਿੱਖਾਂ, ਕਿਤੇ ਇਹੋ ਜਿਹਾ ਜਜ਼ਬਾ ਤੇਰੇ ਚ ਆ ਜਾਏ ਜਦੋਂ ਤੂੰ ਰੋਜ਼ ਪ੍ਰਿਥਵੇਂ ਖਾਲਸੇ ਲਈ ਗੁਰੂ ਦਰ ਤੇ ਝੋਲੀ ਅੱਡ ਕੇ ਅਰਦਾਸ ਕਰ। ਫਰੈਕਸ਼ੀਅਰ ਨੇ ਪੁੱਛਿਆ, ਕਹਿੰਦਾ ਹੱਦ ਹੋ ਗਈ, ਇਹਨਾਂ ਵਿੱਚੋਂ ਕੋਈ ਵੀ ਬੰਦਾ ਡੋਲਦਾ ਨਹੀਂ, ਕੋਈ ਡਿੱਗਦਾ ਨਹੀਂ, ਕੋਈ ਰੋਂਦਾ ਨਹੀਂ, ਕੋਈ ਖਾਏ ਨਹੀਂ ਕਰਦਾ। ਕਹਿੰਦਾ ਇਹ ਇੱਕ ਦੂਜੇ ਦੇ ਵਿਰੁੱਧ ਵੀ ਨਹੀਂ ਬੋਲਦੇ, ਦਾ ਕਾਰਨ ਕੀ? ਤੇ ਉਹਦੇ ਮੁਨਸ਼ੀ ਨੇ ਜਾਂ ਉਹਦੇ ਅਹਿਲਕਾਰ ਨੇ ਇੱਕ ਗੱਲ ਕਹੀ ਸੀ, ਕਹਿੰਦਾ ਜੇ ਤੱਕਣਾ ਚਾਹੁੰਦਾ ਤੇ ਮੈਨੂੰ ਤਿੰਨ ਉਮਰ ਦੇ ਬੰਦੇ ਦੇ ਦੀ। ਉਹਦੇ ਵਿੱਚ ਇੱਕ ਸੀ ਬੱਚਾ ਜਿਹਦੀ ਉਮਰ ਤਕਰੀਬਨ 9-8 ਸਾਲ ਦੇ ਕਰੀਬ ਸੀ, ਇੱਕ ਸੀ ਨੌਜਵਾਨ 25-30 ਦੇ ਦਰਮਿਆਨ, ਇੱਕ ਸੀ ਬਜ਼ੁਰਗ ਜਿਹੜਾ 65 ਤੋਂ ਉੱਚਾ ਉਮਰ 65 ਤੱਕ ਭੋਗ ਸਕਾ ਸੀ। ਤਿੰਨ ਜਣੇ ਵੱਖਰੇ ਕਰ ਲਏ, ਇਹਨਾਂ ਨੇ ਵਾਹ ਕਰਕੇ ਕੁਝ ਦਿਨ ਭੁੱਖੇ ਰੱਖਿਆ। ਕਹਿੰਦਾ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਕਿਉਂ ਨੀ ਮਰਦੇ, ਕਿਉਂ ਨੀ ਇਹ ਆਪਸ ਵਿੱਚ ਇੱਕ ਦੂਜੇ ਦੇ ਵਿਰੁੱਧ ਚੱਲਦੇ। ਕਹਿੰਦੇ ਨੇ ਜਦੋਂ ਉਹਨਾਂ ਨੂੰ ਤਿੰਨਾਂ ਨੂੰ ਕੁਝ ਦਿਨ ਭੁੱਖਿਆਂ ਰੱਖਿਆ ਤੇ ਫਿਰ 2 ਰੋਟੀਆਂ ਸੱਟੀਆਂ। ਕਹਿਣ ਲੱਗਾ ਦੇਖ ਇਸ ਕੌਮ ਦਾ ਇਖਲਾਕ, 2 ਰੋਟੀਆਂ ਸੱਟੀਆਂ ਤੇ ਕਹਿੰਦੇ ਨੇ ਇੱਕੋ ਦਮ ਉਸ ਬੱਚੇ ਦੇ ਹੱਥ ਵਿੱਚ ਰੋਟੀ ਆਈ। ਉਹਨੇ ਰੋਟੀ ਪਕੜੀ, ਦੇਖਿਆ ਰੋਟੀ ਨੂੰ ਪਰ ਬੁਰਕੀ ਨਹੀਂ ਤੋੜੀ, ਰੋਟੀਆਂ ਚੁੱਕ ਕੇ ਨੌਜਵਾਨ ਕੋਲ ਲੈ ਗਿਆ। ਜਾ ਕੇ ਕਹਿਣ ਲੱਗਾ ਮੇਰੇ ਵੀਰ ਨਾਲ ਖੇ ਮੇਰੇ ਗੁਰੂ ਭਾਈ, ਅਸੀਂ ਇੱਕ ਮਾਂ ਦੇ ਜਾਏ ਆ ਮਾਤਾ ਸਾਹਿਬ ਕੌਰ ਦੇ, ਅਸੀਂ ਸਰਬੱਤ ਖਾਲਸਾ ਵਾਂ, ਸਾਰੇ ਮੇਰੇ ਵਿੱਚ ਨੇ, ਮੈਂ ਸਾਰਿਆਂ ਵਿੱਚ ਆ। ਸਰਬੱਤ ਖਾਲਸੇ ਦੀ ਪਰਿਭਾਸ਼ਾ ਨੂੰ ਸਮਝਿਓ, ਮੇਰੇ ਗੁਰੂ ਨੇ ਸਰਬੱਤ ਤਾਂ ਹੀ ਬਣਾਇਆ ਕਿਉਂਕਿ ਇਹ ਅਕਾਲ ਦਾ ਰੂਪ ਹੈ ਤੇ ਅਕਾਲ ਦਾ ਸੁਭਾਅ ਹੈ ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ। ਉਹਨੇ ਸਰਬੱਤਰ ਵਿੱਚੋਂ ਸਰਬੱਤ ਖਾਲਸਾ ਬਣਾ ਦਿੱਤਾ ਕਿ ਤੂੰ ਸਾਰਿਆਂ ਵਿੱਚ, ਸਾਰੇ ਤੇਰੇ ਵਿੱਚ ਨੇ। ਮੇਰੀ ਇੱਕ ਬੇਨਤੀ ਨੂੰ ਫਿਰ ਸਮਝਿਓ, ਮੈਂ ਅੱਗੇ ਅਰਜ਼ ਕਰਨੀ ਹੈ, ਇੱਥੇ ਸਰੀਰਾਂ ਦੇ ਮਿਲਾਪ ਨਹੀਂ, ਇੱਥੇ ਉਹ ਖਾਲਸਾ ਸਾਰਿਆਂ ਵਿੱਚ ਵਰਦਾ ਹੈ ਜਿਹੜਾ ਸੁਰਤੀ ਬਿਰਤੀ ਨਾਲ ਜਿੰਦਾ ਹੈ, ਜਿਹੜਾ ਨਾ ਵੀ ਜਿੰਦਾ। ਉਹਨੇ ਰੋਟੀ ਪਕੜੀ, ਕਹਿੰਦਾ ਆਪਣੀ ਮਾਂ ਇੱਕ ਹੀ ਮਾਤਾ ਸਾਹਿਬ ਕੌਰ ਦੀ ਕੁੱਖ ਵਿੱਚ ਅਸੀਂ ਖੇਡਨੇ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਵਾਸੀ ਆਨੰਦਪੁਰ ਦੇ ਹਾਂ, ਜਨਮ ਕੇਸਗੜ੍ਹ ਸਾਹਿਬ ਦਾ ਹੈ। ਵੀਰਨਾ ਮੇਰੀਆਂ ਬਾਹਾਂ ਵਿੱਚ ਅਜੇ ਬਲ ਨਹੀਂ ਕਿ ਮੈਂ ਛੁੱਟਾਂ ਤੇ ਦੁਸ਼ਮਣ ਨਾਲ 2 ਹੱਥ ਕਰ ਸਕਾਂ, ਮੈਂ ਭੁੱਖ ਨਾਲ ਮਰ ਜਾਂਗਾ, ਕੁਝ ਨਹੀਂ ਵਿਗੜਨਾ, ਤੇਰੀਆਂ ਬਾਹਾਂ ਵਿੱਚ ਬਾਲੇ, ਤੇਰੇ ਕੋਲ ਲੜਨ ਦੇ ਦਾ ਪੇਚ ਨੇ, ਆ 2 ਰੋਟੀਆਂ ਖਾ, ਰੱਬ ਤੈਨੂੰ 2 ਦਿਨ ਜ਼ਿੰਦਗੀ ਦੇ ਤੇ ਦੁਸ਼ਮਣ ਨਾਲ ਤੂੰ ਜੂਝ ਸਕੇਗਾ। ਕਹਿੰਦਾ ਉਸ ਨੌਜਵਾਨ ਨੇ ਰੋਟੀ ਪਕੜੀ ਤੇ ਚੁੱਕ ਕੇ ਬਜ਼ੁਰਗ ਕੋਲ ਲੈ ਗਿਆ, ਕਹਿੰਦਾ ਬਾਪੂ ਭਾਵੇਂ ਰੋਟੀ ਛੋਟੇ ਨੇ ਮੈਨੂੰ ਦਿੱਤੀ ਏ, ਪੁੱਤਰਾਂ ਦੇ ਹੁੰਦਿਆਂ ਪਿਓ ਭੁੱਖਾ ਰਹੇ ਤੇ ਪੁੱਤਰਾਂ ਦੇ ਜੀਣ ਦਾ ਹਾਜੀ ਕੋਈ, ਮੈਂ ਚਾਹੁੰਦਾ ਵਾ ਕਿ ਮੈਂ ਅਜੇ ਜਵਾਨ ਹਾਂ, ਮੈਂ 4 ਦਿਨ ਕੱਢ ਜਾਵਾਂਗਾ, ਮੈਂ ਅਜੇ ਮੌਤ ਦਾ ਮੁਕਾਬਲਾ ਕੁਝ ਦਿਨ ਤੜਫ ਕੇ ਕਰ ਲਾਂਗਾ, ਤੂੰ ਬਜ਼ੁਰਗ ਹੈ, ਤੇਰਾ ਪਤਾ ਨੀ ਭੁੱਖ ਨਾਲ ਕੀ ਹਾਲ ਹੋਇਆ ਹੋਣਾ, ਆ 2 ਰੋਟੀਆਂ ਖਾ ਬਾਪੂ, ਤੂੰ ਜਿਉਂਦਾ ਰਹੀ ਸਾਨੂੰ ਅਸੀਸਾਂ ਦੇਈ, ਅਸੀਂ ਮੁਕਾਬਲਾ ਕਰ ਸਕੀਏ ਜ਼ਾਲਮ ਦਾ। ਕਹਿੰਦੇ ਨੇ ਬਜ਼ੁਰਗ ਦੀਆਂ ਅੱਖਾਂ ਸਿਮ ਗਈਆਂ, ਉਹਨੇ ਰੋਟੀ ਪਕੜੀ ਤੇ ਚੁੱਕ ਕੇ ਬੱਚੇ ਕੋਲ ਆ ਕੇ ਗੋਦੀ ਵਿੱਚ ਲੈ, ਕਹਿੰਦਾ ਬੇਟਾ ਮੈਂ ਆਪਣੀ ਉਮਰ ਹੰਢਾ ਲਈਏ, ਮੇਰੀਆਂ ਬਾਹਾਂ ਵਿੱਚ ਬਲ ਨਹੀਂ, ਅੱਜ ਮੇਰੇ ਸਰੀਰ ਵਿੱਚ ਤਾਕਤ ਨਹੀਂ, ਤੂੰ ਮੇਰੀ ਕੌਮ ਦਾ ਭਵਿੱਖ ਹੈ, 2 ਰੋਟੀਆਂ ਖਾ, ਤੂੰ ਜਿੰਦਾ ਰਿਹਾ ਤੇ ਫਰੈਕਸ਼ੀਅਰ ਵਰਗਿਆਂ ਨੂੰ ਵੀ ਮਿੱਟੀ ਵਿੱਚ ਰੋਲ ਕੇ ਰੱਖਦਾ। ਉਹ ਕਹਿੰਦਾ ਬਸ ਆ ਹੀ ਇਸ ਕੌਮ ਦਾ ਇਖਲਾਫ, ਕਈ ਦਿਨਾਂ ਦੇ ਭੁੱਖੇ ਨੇ, 2 ਰੋਟੀਆਂ ਮਿਲੀਆਂ ਨੇ, ਬੱਚਾ ਨੌਜਵਾਨ ਨੂੰ ਦਿੰਦਾ, ਨੌਜਵਾਨ ਬਜ਼ੁਰਗ ਨੂੰ ਦਿੰਦਾ ਤੇ ਬਜ਼ੁਰਗ ਪਰਤ ਕੇ ਫਿਰ ਬੱਚੇ ਨੂੰ ਦੇਖ ਕੇ ਕਹਿੰਦਾ ਤੂੰ ਮੇਰੀ ਕੌਮ ਦਾ ਭਵਿੱਖ ਹੈ, ਤੂੰ ਜਿਉਂਦਾ ਰਿਹਾ ਤੇ ਸਭ ਕੁਝ ਕਾਇਮ ਰਹੇਗਾ। ਇਹ ਵੇ ਸਰਬੱਤ ਖਾਲਸੇ ਜੀ ਕੀ ਅਰਦਾਸ। ਇਹਨਾਂ ਆਪਸ ਵਿੱਚ ਪਿਆਰ ਹੋਵੇ। ਇੱਕ ਸੱਜਣ ਨੇ 2 ਕਾਵ ਟੋਟੇ ਲਿਖੇ ਨੇ, ਮੈਂ ਅਰਜ਼ ਇੱਥੇ ਕੀਤੇ ਸਨ, ਅੱਜ ਫਿਰ ਦੁਹਰਾਉਣੇ ਚਾਹੁੰਦਾ। ਉਹ ਕਹਿੰਦਾ ਹੈ ਕਿ ਸਿੱਖ ਨੂੰ ਸਿੱਖ ਮਿਲ ਕੇ ਕਿੰਨਾ ਕੁ ਪ੍ਰਸੰਨ ਹੁੰਦਾ ਹੈ। ਦੇਖੋ ਬਾਣੀ ਨੇ ਤੇ ਕਿਹਾ ਇਹ ਗੱਲ ਵੱਖਰੀ, ਆਪਣੀ ਖੌਮੇ ਨਾਲ ਹੈ ਨਾ, ਖੌਮੇ ਨਹੀਂ ਟਿਕਣ ਦਿੰਦੀ। ਕਹਿੰਦੇ ਨੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਤੇ ਸਿੱਖ ਕਹਿੰਦਾ ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਸਿੱਖ ਆਵਾਜ਼ ਦੇ ਕੇ ਕਹਿੰਦਾ ਕਿ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਗੁਰੂ ਨੂੰ ਪੁੱਛ ਕੇ ਦੇਖੋ ਖਾਲਸੇ ਦੀ ਕੀਮਤ ਗੁਰੂ ਦੀ ਨਜ਼ਰ ਵਿੱਚ ਕਿੰਨੀ ਹੈ। ਕਹਿਣ ਲੱਗੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇ ਖੰ ਪਾਪੀ ਪੀ ਗੱਤ ਪਾਹੇ। ਕਦੀ ਗੁਰੂ ਨੂੰ ਪੁੱਛੋ ਸਰਬੱਤ ਖਾਲਸੇ ਦੀ ਕੀਮਤ ਕੀ ਹੈ। ਜੋ ਦਿੱਤਾ ਹੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਦਿਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਦਿਓ। ਗੁਰਮੁਖੋ ਕਦੀ ਇਹੋ ਤਰ੍ਹਾਂ ਖਾਲਸਾ ਬਹਿਗਾ ਜਦੋਂ ਆਪਸ ਵਿੱਚ ਬਹਿ ਕੇ ਕਹੇਗਾ ਕਿ ਮੇਰੇ ਭਰਾਵਾ ਤੂੰ ਗੁਰੂ ਦੇ ਬੜਾ ਨੇੜੇ ਹੋ ਗਿਆ, ਮੈਂ ਤੇਰੇ ਚਰਨ ਪਕੜ ਕੇ ਕਹਿੰਦਾ ਮੈਨੂੰ ਮੇਰੇ ਗੁਰੂ ਦੇ ਨੇੜੇ ਕਰ ਲੈ। ਇਹ ਸਰਬੱਤ ਖਾਲਸੇ ਲਈ ਮੰਗਣਾ ਕਿ ਗੁਰੂ ਦੇ ਨੇੜੇ ਹੋ ਜਾਏ। ਸ਼ਬਦ ਵਰਤੇ ਜੋ ਦਿਸਾ ਗੁਰਸਿੱਖਣਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ। ਇੱਕ ਰਤਨ ਸਿੰਘ ਭੰਗੂ ਨੇ ਬਚਨ ਕਹੇ ਨੇ, ਬੜੇ ਮੈਂ ਉਹ ਸ਼ਬਦ ਪੜ੍ਹ ਕੇ ਹੈਰਾਨ ਹੁੰਦਾ ਵਾ। ਕਹਿਣ ਲੱਗੇ ਕੋਈ ਨਾ ਕਰੇ ਕਿਸੇ ਸੰਗ ਸ਼ਰੀਕਾ। ਜਦੋਂ ਸਾਡੇ ਤੇ ਵਾਰ ਹੁੰਦੇ ਸਨ ਨਾ, ਕੋਈ ਕਿਸੇ ਨਾਲ ਸ਼ਰੀਕਾ ਨਹੀਂ ਸੀ ਕਰਦਾ। ਕਹਿੰਦੇ ਨੇ ਆਪਣਾ ਪੁੱਤਰ ਭਾਵੇਂ ਕੱਲ ਸ਼ਹੀਦ ਹੋਇਆ ਹੋਣਾ ਤੇ ਦੂਜੇ ਦਿਨ ਵੇਖ ਕੇ ਲੁਕਾ ਲੈਣਾ, ਇਹ ਨਾ ਦੱਸਣਾ ਕਿ ਮੇਰੇ ਨਾਲ ਵੀ ਇਹ ਕੁਝ ਵਾਪਰਿਆ। ਆਪਣੇ ਦੁੱਖ ਨੂੰ ਅੰਦਰ ਪੀ ਜਾਣਾ ਤੇ ਦੂਜੇ ਦੇ ਦੁੱਖ ਨੂੰ ਆਪਣੇ ਤਨ ਤੇ ਹੰਡਾ ਲੈਣਾ, ਇਹ ਸੀ ਸਰਬੱਤ ਖਾਲਸਾ। ਕਹਿਣ ਲੱਗੇ ਕੋਈ ਨਾ ਕਰੇ ਕਿਸੇ ਸੰਗ ਸ਼ਰੀਕਾ, ਕੋਈ ਨਾ ਸੁਣਾਵੇ ਦੁੱਖ ਨਿਜ ਜੀ ਕਾ। ਆਪਣੇ ਅੰਦਰ ਦਾ ਦੁੱਖ ਨਹੀਂ ਸੁਣਾਉਣਾ ਮੇਰੇ ਨਾਲ ਕੀ ਹੈ, ਉਹਨੂੰ ਪੁੱਛਣਾ। ਤੇ ਇੱਕ ਸੱਜਣ ਨੂੰ ਜਦੋਂ 84 ਤੋਂ ਬਾਅਦ ਵਾਪਰਿਆ, ਉਹਨੇ ਇੱਕ ਲੇਖ ਲਿਖਿਆ ਸੀ, ਕਹਿੰਦਾ ਸਿੱਖਾਂ ਹੁਣ ਮੌਕਾ ਆ ਗਿਆ, ਆਪਸ ਵਿੱਚ ਦੁਫੇੜ ਨਾ ਪਾਈ, ਤੇਰੇ ਖਾਲਸੇ ਵੀਰ ਦੇ ਪੈਰਾਂ ਵਿੱਚ ਕੰਡਾ ਚੁੱਭੇ ਤੇ ਅੱਥਰੂ ਤੇਰੀ ਅੱਖ ਵਿੱਚ ਆਉਣਾ ਚਾਹੀਦਾ ਹੈ, ਉਹਦਾ ਕੰਡਾ ਤੂੰ ਆਪਣਾ ਸਮਝੀ। ਮੇਰੇ ਸਤਿਗੁਰੂ ਕਹਿੰਦੇ ਨੇ ਜਦੋਂ ਖਾਲਸਾ ਕੋਈ ਬਣਦਾ ਉਹ ਫਿਰ ਬੇਨਤੀ ਕਰਦਾ ਦੂਜੇ ਖਾਲਸੇ ਅੱਗੇ, ਤੇ ਇਹ ਹੀ ਸ਼ਬਦ ਖਾਲਸੇ ਬਣੇ ਨੇ ਕਿ ਜੋ ਦਿਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀ, ਉਹ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀ। ਖਾਲਸਾ ਜੀ ਸੋਈ ਦਸ ਉਪਦੇਸ਼ੜਾ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀ। ਇੱਥੇ ਪਾਠ ਅਨੰਤ ਨਹੀਂ ਅਨੰਤ ਹੈ, ਅਨੰਤ ਦਾ ਅਰਥ ਹੁੰਦਾ ਬੇਅੰਤ ਤੇ ਅਨੰਤ ਦਾ ਅਰਥ ਹੁੰਦਾ ਦੂਜਾ। ਮੇਰਾ ਮਨ ਅੰਤ ਨਾ ਕਾਹੂ ਜਾਏ ਜੀ, ਇਹ ਮਨ ਤੈ ਕੂ ਦੇਵਸਾਂ। ਖਾਲਸਾ ਜੀ ਇਹ ਮਨ ਤੈ ਕੂ ਦੇਵਸਾਂ, ਮੈਂ ਮਾਰਗ ਦਿਓ ਬਤਾਏ ਜੀ, ਮੈਂ ਤੈਨੂੰ ਆਪਣਾ ਆਪ ਦੇ ਦਿਆਂ। ਕਿਉਂਕਿ ਖਾਲਸਾ ਗੁਰਸਿੱਖਾਂ ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀ, ਮੇਰੀ ਆਸਾ ਰੱਖੀ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀ। ਹੁਣ ਖਾਲਸਾ ਬੋਲੇ ਜਿਹਦੇ ਵਿੱਚ ਗੁਰੂ ਵਰਤਦਾ ਪਿਆ ਸੀ, ਜਿਹਨੇ ਆਤਮਰਸ ਜਾਣਿਆ ਉਹਨੇ ਫਿਰ ਕਿਹਾ, ਕਹਿੰਦਾ ਉਹ ਮੇਰੇ ਵੀਰ ਇਹ ਨੀ ਸ਼ਬਦ ਵਰਤਿਆ ਕਿ ਤੂੰ ਨਿਕੰਮਾ। ਕਹਿਣ ਲੱਗੇ ਇਤ ਮਾਰਗ ਚੱਲੇ ਭਾਈ ਅੜੇ, ਕਹਿਣ ਲੱਗੇ ਤੂੰ ਮੇਰਾ ਭਰਾ ਹੈ, ਇਹ ਗੱਲ ਵੱਖਰੀ, ਤੂੰ ਪਰਮਾਰਥ ਵਿੱਚ ਪਿੱਛੇ ਵੇ, ਪਰ ਤੈਨੂੰ ਪਤਾ ਹੋਵੇ ਆਪਾਂ ਦੋਨੋਂ ਭਰਾ ਇਕੱਠੇ ਸਫ਼ਰ ਕਰਨੇ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਓ ਜੀਓ, ਕਿਉਂ ਪਾਵੇ ਹਰ ਦਿਲ ਸਾਵੜਾ। ਮੇਰੇ ਵੀਰ ਮੈਂ ਚਾਹੁੰਦਾ ਤੈਨੂੰ ਕਦੀ ਤੱਤੀ ਵਾਹ ਨਾ ਲੱਗੇ, ਕਦੀ ਕਰੇਗਾ ਅਰਦਾਸ ਖਾਲਸੇ ਲਈ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਓ ਜੀਓ, ਕਿਉਂ ਪਰ ਸਪਾਵੇ ਹਰ ਦਰ ਸਾਵੜਾ ਨੇ ਲੱਗੇ ਤੱਤੀ ਵਾਹ ਜੀ। ਅਸੀਂ ਤਾਂ ਵਾਹ ਖੁਦ ਲਾਉਣ ਲਈ ਚੋ ਬਾਲ ਕੇ ਤੁਰ ਪੈਂਦੇ ਹਾਂ, ਜਿਉਂਦੇ ਨੂੰ ਸਾੜ ਦੇਣਾ, ਤੱਤੀਆਂ ਹਵਾਵਾਂ ਲੱਗਣ ਤੋਂ ਕਿਵੇਂ ਭਰਾਵਾਂ ਨੂੰ ਰੋਕਾਂ। ਉਸ ਕਵੀ ਨੇ ਸਿੱਖ ਤੇ ਸਿੱਖ ਦੀ ਮਿਲਣੀ ਦਾ ਜ਼ਿਕਰ ਕੀਤਾ, ਉਹ ਸ਼ਬਦ ਕਹਿੰਦਾ ਹੈ ਕਿ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ। ਇਹ ਗਿਣਤੀ ਹੈ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਹੁਣ ਇਹਦੇ ਅਰਥ ਕੀ ਨੇ, ਮੈਂ ਫਿਰ ਇਸ ਵਾਰੀ ਅਰਥ ਦੁਹਰਾਉਣੇ ਚਾਹੁੰਦਾ। ਕਹਿਣ ਲੱਗੇ ਚਾਰ ਮਿਲੇ, ਚਾਰ ਦਾ ਅਰਥ ਹੈ ਕਿ ਚਾਰ ਅੱਖਾਂ। ਉਹ ਕਹਿੰਦਾ ਖਾਲਸਾ ਤੁਰਿਆ ਜਾਂਦਾ, ਸਾਹਮਣੇ ਪਤਾ ਲੱਗਾ ਕਿ ਮੇਰੇ ਗੁਰੂ ਦਾ ਪੁੱਤਰ ਮੇਰਾ ਭਰਾ ਪਿਆ ਹੁੰਦਾ। ਕਹਿੰਦੇ ਨੇ ਉਹਦੀਆਂ ਅੱਖਾਂ ਨੇ ਸਿੱਖ ਨੂੰ ਦੇਖਿਆ ਕਿ ਦੌੜ ਕੇ ਉਹਦੇ ਰਸਤੇ ਵੀ ਚਲਾ ਗਿਆ, ਤੇ ਅੱਗੋਂ ਜਿਹੜਾ ਤੁਰਿਆ ਹੁੰਦਾ ਸੀ ਉਹਦੀਆਂ ਅੱਖਾਂ ਨੇ ਉਹਨੂੰ ਦੇਖ ਲਿਆ। ਚਾਰ ਮਿਲੇ, ਚਾਰ ਅੱਖਾਂ ਆਪਸ ਵਿੱਚ ਮਿਲੀਆਂ ਤੇ ਰੱਬ ਮੇਰ ਕਰੇ, ਹੁਣ ਅੱਖ ਮਿਲਦੀ ਏ ਤੇ ਤਿਉੜੀ ਪੈਂਦੀ ਏ। ਉਦੋਂ ਚਾਰ ਅੱਖਾਂ ਮਿਲੀਆਂ ਤੇ 64 ਖਿਲੇ, ਦੋਨਾਂ ਦੇ ਜਵਾੜੇ ਵਿੱਚ 32-32 ਦੰਦ ਸਨ, ਇੱਕੋ ਦਮ ਦੇਖ ਗਿਆ ਸਰ, ਦੋਨੋਂ ਜਣੇ ਹੱਸ ਪਏ। ਜਾਣਦੇ ਕੋਈ ਨੀ ਪਹਿਲਾਂ ਇੱਕ ਦੂਜੇ ਨੂੰ, ਪਤਾ ਨੀ ਇਹ ਕਿੱਥੋਂ ਦਾ ਮੈਂ ਕਿੱਥੋਂ ਦਾ, ਪਰ ਸਰਬੱਤ ਖਾਲਸਾ ਹੈ। ਇੱਕੋ ਦਮ ਤੱਕਿਆ ਚਾਰ ਮਿਲੇ 64 ਖਿਲੇ, ਦੂਰੋਂ ਵੇਖ ਕੇ ਇੱਕ ਦੂਜੇ ਨੂੰ ਹੱਸ ਪਏ, 64 ਦੰਦ ਖਿੜ ਪਏ, ਤੇ ਵੇਖਦਿਆਂ ਸਰ ਮਿਲੇ 20 ਕਰ ਜੋਰ, ਕਰ ਦਰ ਤੇ ਹੱਥ ਦੋਨਾਂ ਦੇ ਹੱਥ ਜੁੜ ਗਏ, ਤੇ ਦੋਨਾਂ ਦੇ ਹੱਥਾਂ ਦੀਆਂ 10-10 ਪੰਜ ਉਂਗਲੀਆਂ ਨੇ, 20 ਕਰ ਜੋਰ ਹੱਥ ਜੁੜੇ ਤੇ 20 ਉਂਗਲਾਂ ਜੁੜ ਗਈਆਂ। ਜੁੜਦਿਆਂ ਸਰ ਜਦੋਂ ਗਲਵਖੜੀ ਵਿੱਚ ਲਿਆ, ਗੁਰਸਿੱਖੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ, 3 ਕਰੋੜ ਰੋਮ ਇੱਕ ਸਰੀਰ ਦੇ ਮੰਨੇ ਨੇ, ਕਹਿੰਦੇ ਨੇ ਖਾਲਸੇ ਨੂੰ ਖਾਲਸਾ ਮਿਲਿਆ ਤੇ ਰੋਮ ਰੋਮ ਵਿੱਚ ਗੁਰੂ ਚੇਤੇ ਆਉਣ ਲੱਗ ਪਿਆ। ਇਹ ਵੇ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇਹ ਸਰਬੱਤ ਖਾਲਸੇ ਦੀ ਅਰਦਾਸ ਹੈ। ਅੱਗੇ ਚਲੋ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗੁੱਸਾ ਆਉਣਾ, ਝਗੜਾ ਆਉਣਾ, ਮਨੁੱਖੀ ਸੁਭਾਅ ਜਿੰਨੀ ਦੇਰ ਤੱਕ ਤਨ ਰਹੇਗਾ, ਸਾਡਾ ਅੰਨ, ਸਾਡੀ ਸੰਗਤ, ਸਾਡਾ ਰਹਿਣਾ ਸਹਿਣਾ, ਸਾਡੇ ਬੋਲ ਚਾਲ, ਸਾਡੇ ਦੇਖਣ ਦੀ ਬਿਰਤੀ ਸਾਡੇ ਅੰਦਰ ਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ ਇਕੱਠੇ ਕਰੇਗੀ। ਮੈਂ ਪਿਛਲੇ ਦਿਨੇ ਅਰਜ਼ ਕੀਤੀ ਸੀ, ਕੱਲੀਆਂ ਅੱਖਾਂ 83% ਸਾਡੇ ਅੰਦਰ ਵਿਕਾਰਾਂ ਨੂੰ ਲਿਜਾਂਦੀਆਂ ਨੇ, ਧਿਆਨ ਦਿਓ, 4% ਜ਼ਬਾਨ ਲਿਜਾਂਦੀ ਏ ਤੇ 13% ਸਾਡੇ ਕੰਨ ਅੰਦਰ ਲਿਜਾਂਦੇ ਨੇ। ਹੁਣ ਦੇਖੋ ਉਹਨਾਂ ਸ਼ਬਦ ਵਰਤੇ ਭਾਈ ਸਾਹਿਬ ਨੇ, ਕਹਿਣ ਲੱਗੇ ਗੁਰਮੁਖ ਦਾ ਗੁੱਸਾ ਸੋਨੇ ਦਾ ਕਲਸ਼ ਹੈ, ਟੇਢਾ ਹੋਇਆ, ਜਿੱਦਣ ਕਿਸੇ ਨੇ ਸੱਟ ਮਾਰ ਦਿੱਤੀ ਉਦਣ ਹੀ ਸਿੱਧਾ ਹੋ ਜਾਏਗਾ। ਕਹਿਣ ਲੱਗੇ ਸਾਖਤਾਂ ਦੇ ਗੁੱਸੇ ਮਿੱਟੀ ਦੇ ਭਾਂਡੇ ਨੇ, ਟੁੱਟ ਜਾਣਗੇ, ਮਰ ਜਾਣਗੇ, ਮਰੇ ਨੂੰ ਵੀ ਗਾਲਾਂ ਕੱਢੀ ਜਾਣਗੇ। ਉਹਨਾਂ ਨੇ ਅਗਲਾ ਸ਼ਬਦ ਵਰਤੇ, ਕਹਿਣ ਲੱਗੇ ਮੈਲਾ ਕੱਪੜਾ ਹੋ ਜਾਏ, ਜਿੱਦਣ ਸ਼ਬਦ ਦਾ ਸਾਬਣ ਲੱਗੇਗਾ ਧੋ ਕੇ ਕਹੇਗਾ ਉਹ ਮੇਰਾ ਆਪਣਾ। ਕਹਿਣ ਲੱਗੇ ਕਾਲੇ ਕੰਬਲ ਪਾਸ ਜਾਣਗੇ ਪਰ ਕਦੀ ਉਹ ਚਿੱਟੇ ਨਹੀਂ ਹੋਣਗੇ। ਉਹ ਕਹਿਣ ਲੱਗੇ ਬਾਂਸ ਹਮੇਸ਼ਾ ਟੇਢਾ ਹੁੰਦਾ ਹੈ, ਤਕਰੀਬਨ ਟੇਢਾ ਹੁੰਦਾ ਹੈ, ਬਾਂਸ ਟੇਢਾ ਹੋਇਆ ਤੇ ਭਾਈ ਗੁਰਦਾਸ ਕਹਿੰਦੇ ਨੇ ਅੱਗ ਬਾਲੀ, ਉਹਨੇ ਟੇਢੇ ਬਾਂਸ ਨੂੰ ਰੱਖ ਕੇ ਉਹਦੇ ਉੱਤੇ ਜਦੋਂ ਸੇਕ ਲਾਇਆ ਤੇ ਬਾਂਸ ਉਸੇ ਵੇਲੇ ਅੱਗ ਦਾ ਸੇਕ ਲੱਗਾ, ਟੇਢਾ ਹੋ ਗਿਆ, ਪਰ ਬਦਕਿਸਮਤੀ ਕੁੱਤੇ ਦੀ ਪੂੰਛ ਸੜ ਗਈ, ਸੜਨ ਤੋਂ ਬਾਅਦ ਵੀ ਟੇਢੀ ਦੀ ਟੇਢੀ। ਕਹਿਣ ਲੱਗੇ ਗੁਰਮੁਖ ਦਾ ਗੁੱਸਾ ਬਾਂਸ ਦਾ ਟੇਢਾ ਪਨਖੈ, ਸਾਕਤ ਦਾ ਗੁੱਸਾ ਉਹਦੇ ਅੰਦਰ ਦਾ ਸੁਭਾਅ ਕੁੱਤੇ ਦੀ ਪੂੰਛ ਦੀ ਤਰ੍ਹਾਂ ਹੈ, ਗੁਰਮੁਖ ਦਾ ਅੰਦਰ ਉਹ ਕੇਵਲ ਮੈਲੇ ਕੱਪੜੇ ਦੀ ਤਰ੍ਹਾਂ ਨਿਰਮਲ ਹੋਣ ਦੀ ਗੁੰਜਾਇਸ਼ ਹੈ, ਤੇ ਸੱਚ ਜਾਣੀ ਸਾਕਤ ਦਾ ਅੰਦਰ ਕਾਲੇ ਕੰਬਲ ਦੀ ਤਰ੍ਹਾਂ, ਗੁਰਮੁਖ ਦਾ ਅੰਦਰ ਕਲਸ ਦੀ ਤਰ੍ਹਾਂ, ਤੇ ਸਾਕਤ ਦਾ ਅੰਦਰ ਮਿੱਟੀ ਦੇ ਬਰਤਨ ਦੀ ਤਰ੍ਹਾਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕੰਚਨ ਕਲਸ਼ ਬਾਕੋ ਭਇਓ ਸੂਧੋ ਹੋਏ, ਮਾਟੀ ਕੋ ਕਲਸ਼ ਫੂਟੈ ਜੁਰੈ ਨਾ ਜਤਨ ਸਹਿ। ਜਿੰਨਾ ਮਰਜ਼ੀ ਯਤਨ ਕਰ ਲਓ ਮਿੱਟੀ ਦੇ ਕਲਸ਼ ਨਹੀਂ ਜੁੜਦੇ ਹੁੰਦੇ, ਟੁੱਟ ਗਿਆ ਤੇ ਟੁੱਟ ਗਿਆ। ਕੰਚਨ ਕਲਸ਼ ਬਾਕੋ ਭਇਓ ਸੂਧੋ ਹੋਏ, ਮਾਟੀ ਕੋ ਕਲਸ਼ ਫੂਟੈ ਜੁਰੈ ਨਾ ਜਤਨ ਸਹਿ। ਕਹਿਣ ਲੱਗੇ ਜੇ ਹੋਵੇ ਮੈਲਾ ਕੱਪੜਾ, ਕਹਿਣ ਲੱਗੇ ਮਲੀਨ ਬਸਤਰ ਬਸਨ ਨਿਰਮਲ ਹੋ ਸਕਦਾ, ਮਲੀਨ ਬਸਨ ਧੋਏ ਨਿਰਮਲ ਹੋਤ ਜੈਸੇ, ਉਜਰੀ ਨਾ ਹੋਤ ਕਾਰੀ ਕਾਂਬਰੀ ਪਤਨ ਸਹਿ। ਪਤਨ ਦਾ ਅਰਥ ਹੁੰਦਾ ਖਤਮ ਹੋ ਜਾਣਾ ਪਰ ਉਜਲੇ ਨਹੀਂ ਹੋਣਾ। ਉਹਨਾਂ ਤੀਜਾ ਸ਼ਬਦ ਵਰਤਿਆ, ਕਹਿਣ ਲੱਗੇ ਜੈਸੇ ਅਗਨ ਸੇਕਤੀ ਲਾਕਤੀ ਸੁਧੀ ਹੋਏ, ਸੇਕ ਲੱਗਾ ਤੇ ਲੱਕੜ ਸਿੱਧੀ ਹੋ ਗਈ, ਸਵਾਨ ਪੂਛ ਤੈਸੇ ਸਵਾਨ ਪੂਛ ਪਟੰਤਰੋ ਪ੍ਰਗਟ ਮਨ ਤਨ ਸੇ। ਅੱਗੇ ਉਹਨਾਂ ਸਿੱਖ ਦਾ ਸੁਭਾਅ ਦਿੱਤਾ, ਸਿੱਖ ਦਾ ਅੰਦਰ ਕੀ ਗੁਰਮੁਖ ਦਾ ਸੁਭਾਅ ਕੈਸਾ, ਤੈਸੇ ਗੁਰਮੁਖ ਸੁਭਾਅ ਜਲ ਮੈਨ ਗਤ। ਦੋ ਸ਼ਬਦ ਨੇ, ਸਿੱਖ ਦਾ ਸੁਭਾਅ, ਖਾਲਸੇ ਦਾ ਸੁਭਾਅ ਪਾਣੀ ਤੇ ਮੋਮ ਦੀ ਤਰ੍ਹਾਂ। ਦੇਖੋ ਪੱਥਰ ਤੇ ਲਕੀਰਾਂ ਖਿੱਚ ਦਿਓਗੇ ਤੇ ਪੱਥਰ ਰਹੇਗਾ, ਲਕੀਰ ਕਾਇਮ ਰਹੇਗੀ। ਪਾਣੀ ਉੱਤੇ ਲਕੀਰ ਖਿੱਚ ਕੇ ਕਹੋ, ਪਾਣੀ ਕਹਿੰਦਾ ਤੂੰ ਲਕੀਰ ਪਾਉਣ ਵਾਲਾ ਆਇਆ ਕੌਣ ਏ, ਤੂੰ ਲਕੀਰ ਪਾ ਤਾਂ ਸਹੀ, ਮੈਂ ਪਾਉਂਦਿਆਂ ਸਾਰੀ ਲਕੀਰ ਨੂੰ ਮਿਟੇ ਦੇਣਾ। ਸਿੱਖ ਦਾ ਸਰਬੱਤ ਖਾਲਸੇ ਦਾ ਸੁਭਾਅ ਪਾਣੀ ਦੀ ਤਰ੍ਹਾਂ ਹੈ, ਉਹਦਾ ਸੁਭਾਅ ਮੋਮ ਦੀ ਤਰ੍ਹਾਂ। ਜੇ ਕਿਤੇ ਉਹ ਕਠੋਰ ਹੋ ਵੀ ਗਏ ਤੇ ਚੇਤੇ ਰੱਖਿਓ ਜਿੱਦਣ ਸੇਕ ਲੱਗਦਾ ਮੋਮ ਕਹਿੰਦੀ ਹੈ ਮੈਂ ਚਾਹੁੰਦੀ ਹਾਂ ਤੂੰ ਹਨੇਰੇ ਵਿੱਚ ਨਾ ਭਟਕੇ, ਮੈਂ ਆਪਣੇ ਆਪ ਨੂੰ ਸਾੜ ਕੇ ਤੈਨੂੰ ਚਾਨਣ ਦਿਆਂਗੀ। ਇਹ ਵੀ ਸਰਬੱਤ ਖਾਲਸਾ, ਤੈਸੇ ਗੁਰਮੁਖ ਸੁਭਾਵ ਜਲ ਮੈਨ ਗਤ। ਅੱਗੇ ਉਹ ਕਹਿਣ ਲੱਗੇ ਸਾਕਤ ਸੁਭਾਅ ਲਾਖ ਪਾਨ ਗਤਨ ਸਹਿ, ਸਾਕਤ ਦਾ ਸੁਭਾਅ ਲਾਖ ਦੀ ਤਰ੍ਹਾਂ ਤੇ ਪੱਥਰ ਦੀ ਤਰ੍ਹਾਂ, ਉਹ ਇੱਕ ਵਾਰੀ ਜਿੱਥੇ ਟੇਗਿਆ ਉਹਦਾ ਸੁਭਾਅ ਵੀ ਤਬਦੀਲੀ ਨੇ। ਜਦੋਂ ਅਸੀਂ ਅਰਦਾਸ ਕਰਨੇ ਆ, ਕੋਈ ਵੀ ਗੁਰਸਿੱਖ ਅਰਦਾਸ ਕਰੇ ਤੇ ਉਹ ਹੱਥ ਜੋੜ ਕੇ ਪਹਿਲੇ ਸ਼ਬਦ ਵਰਦਾ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਕਿਤੇ ਵੀ ਕੋਈ ਖਾਲਸਾ ਬੈਠਾ ਹੋਇਆ ਤੇ ਮੈਂ ਉਹਦੀ ਅਗਵਾਈ ਕਰਨ ਲਈ ਅਰਦਾਸ ਕਰਨਾ ਆ ਨਾ, ਮੈਂ ਉਹਦੀ ਅਗਵਾਈ ਵਾਸਤੇ ਸਰਬੱਤ ਖਾਲਸੇ ਲਈ ਝੋਲੀ ਅੱਧ ਕੇ ਦਾਤ ਮੰਗਣ ਆਇਆ ਵਾ, ਮੈਂ ਸਰਬੱਤ ਖਾਲਸੇ ਲਈ ਕੁਝ ਮੰਗਣਾ। ਤੇ ਫਿਰ ਸਿੱਖ ਜਦੋਂ ਸਰਬੱਤ ਖਾਲਸੇ ਲਈ ਅਰਦਾਸ ਕਰਦਾ ਤੇ ਕੁਦਰਤੀ ਤੌਰ ਤੇ ਦੇ ਅੰਦਰ ਦੀ ਦੁਵੈਸ਼ ਦੀ ਦੁਆਰ ਆਪਣੇ ਆਪ ਹੀ ਟੁੱਟ ਜਾਂਦੀ, ਅੰਦਰ ਦੀ ਇਹਦੀ ਬਿਰਤੀ ਆਪਣੇ ਆਪ ਹੀ ਟਿਕਾਅ ਵਿੱਚ ਆਉਂਦੀ ਏ। ਤੇ ਸਰਬੱਤ ਦਾ ਅਰਥ ਹੀ ਇਹ ਜਿਹੜਾ ਸਰਬ ਦਾ ਭਲਾ ਮੰਗਦਾ ਹੋਵੇ, ਸਰਬੱਤ ਦੀ ਲੋਚਾ ਲੈ ਕੇ ਅੰਦਰ ਹੋਵੇ। ਤੇ ਮੈਂ ਬੇਨਤੀ ਆਰੰਭ ਕੀਤੀ ਸੀ, ਕੌਮ ਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ, ਇੱਕ ਉਹਦਾ ਆਪਣਾ ਅਮੀਰ ਵਿਰਸਾ ਹੋਵੇ ਤੇ ਦੂਸਰਾ ਉਹਨਾਂ ਕੋਲ ਇੱਕ ਥਾਂ ਤੇ ਜਿਉਣ ਦਾ ਤੇ ਇੱਕ ਥਾਂ ਤੇ ਮਰਨ ਦਾ ਜਜ਼ਬਾ ਹੋਵੇ। ਇੱਕ ਥਾਂ ਤੇ ਜਿਉਣ ਦੀ ਮਰਨ ਦੀ ਬਿਰਤੀ ਰੱਖਣ, ਤੇ ਦੂਜਾ ਉਹ ਕੌਮੀ ਵਿਰਸਾ ਜਿਹਦੇ ਉੱਤੋਂ ਉਹਨਾਂ ਨੂੰ ਮਾਣ ਹੋਵੇ। ਤੇ ਕੀ ਇਹ ਸਰਬੱਤ ਖਾਲਸਾ ਨਹੀਂ ਕਿ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਮੇਰੇ ਸਤਿਗੁਰੂ ਨੇ ਮਿਹਰ ਕੀਤੀ। ਭਾਵੇਂ ਅੱਜ ਲੋਕ ਅਨੇਕਾਂ ਤਰ੍ਹਾਂ ਦੇ ਕਟਾਕਸ਼ ਪੈ ਕਰਦੇ ਨੇ, ਮੈਂ ਫਿਰ ਬੇਨਤੀ ਕਰਾਂਗਾ ਗੁਰੂ ਕੇ ਸਿੱਖੋ ਇਹਨੂੰ ਮਨਮਤ ਨਾਲ ਲਿਜਾਇਓ। ਖਾਲਸਾ ਹੈ ਹੀ ਉਹ ਜਿਹੜਾ ਅੰਦਰੋਂ ਤੇ ਬਾਹਰੋਂ ਜੁੜ ਗਿਆ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੈ, ਜਿਹੜਾ ਕੇਵਲ ਬਾਹਰੋਂ ਦਾਅਵੇ ਕਰਦਾ ਹੈ। ਅੰਦਰੋਂ ਟੁੱਟ ਜਾਏ ਉਹ ਨਾ ਕਦੀ ਮਿੱਠਾ ਹੁੰਦਾ ਤੇ ਨਾ ਕਦੀ ਉਹਦੇ ਵਿੱਚ ਰਸ ਭਰਦਾ ਹੁੰਦਾ ਹੈ। ਕਬੀਰ ਸਾਹਿਬ ਨੇ ਇੱਕੋ ਉਦਾਹਰਨ ਦਿੱਤੀ ਸੀ, ਕਹਿੰਦੇ ਨੇ ਫਲ ਇੱਕੋ ਅੰਬ ਨੂੰ ਦੋ ਲੱਗੇ ਨੇ, ਇੱਕੋ ਟਾਹਣੀ ਤੇ ਲੱਗੇ ਨੇ, ਇੱਕ ਕੇਵਲ ਬਾਹਰੋਂ ਜੁੜਿਆ ਹੈ ਅੰਦਰੋਂ ਟੁੱਟ ਗਿਆ ਹੈ। ਤੇ ਜਿਹੜਾ ਅੰਦਰੋਂ ਟੁੱਟ ਜਾਏ ਉਹ ਬਾਹਰੋਂ ਜੁੜੇ ਦਾ ਦਾਵਾ ਤਾਂ ਕਰਦਾ ਹੈ, ਪਰ ਕਹਿੰਦੇ ਉਹ ਨਾ ਤਾਂ ਕਦੀ ਉਹਦੇ ਤੇ ਰੂਹ ਪਾਉਂਦਾ, ਨਾ ਉਹਦੇ ਤੇ ਰਸ ਭਰਦਾ, ਨਾ ਉਹਦਾ ਕਠੋਰ ਪਣਾ ਜਾਂਦਾ। ਤੇ ਜਦੋਂ ਅੰਦਰੋਂ ਤੇ ਬਾਹਰੋਂ ਕੋਈ ਜੁੜ ਜਾਏ, ਸੱਚ ਜਾਣੋ ਉਹਦਾ ਰੰਗ ਵੀ ਲਾਲ ਹੁੰਦਾ, ਉਹਦੇ ਅੰਦਰ ਰਸ ਵੀ ਭਰਿਆ ਜਾਂਦਾ। ਖਾਲਸਾ ਹੋਵੇ ਜਿਹੜਾ ਬਾਹਰੋਂ ਵੀ ਜੁੜਿਆ ਹੋਵੇ, ਤੇ ਪਰ ਰੱਬ ਮਿਹਰ ਕਰੇ ਪਹਿਲਾਂ ਉਹ ਆਪਣੇ ਅੰਦਰ ਨੂੰ ਜੋੜੇ। ਮੈਂ ਕਹਿੰਦਾ ਸਰਬੱਤ ਖਾਲਸੇ ਦੀ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਜਦੋਂ ਪੜ੍ਹਨੇ ਹਾਂ, ਉਹ ਕਹਿੰਦੇ ਨੇ ਮੈਂ ਉਸ ਸਿੱਖ ਤੋਂ ਕੁਰਬਾਨ ਜਾਣਾ ਜਿਹੜਾ ਆਪਣੇ ਪੁੱਤਰਾਂ ਤੋਂ, ਆਪਣੇ ਭਰਾਵਾਂ ਤੋਂ, ਆਪਣੇ ਚਾਚਿਆਂ ਤਾਇਆਂ ਤੋਂ ਵੱਧ ਪਿਆਰ ਆਪਣੇ ਗੁਰਭਾਈ ਨੂੰ ਕਰਦਾ ਹੈ। ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ ਕਿ ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਚਿੱਠਾ। ਚਿੱਠਾ ਦਾ ਅਖਰੀ ਅਰਥ ਹੁੰਦਾ ਪਿਆਰਾ। ਕਹਿੰਦੇ ਨੇ ਭਾਵੇਂ ਸੱਕੇ ਪੁੱਤਰ ਤੇ ਭਰਾ ਖਲੋਤੇ ਹੋਣ, ਗੁਰ ਭਾਈ ਆਏ ਉਹਨੂੰ ਵੇਖ ਕੇ ਪਿਆਰ ਕਰਨ ਲੱਗ ਪਵੇ। ਫਿਰ ਉਹ ਸਰਬੱਤ ਖਾਲਸੇ ਦੇ ਜੀਵਨ ਦੀ ਘਾੜਤ ਕੈਸੀ ਹੈ, ਉਹਨੂੰ ਭਾਈ ਸਾਹਿਬ ਨੇ ਇੱਕ ਪੌੜੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰ ਨਾ ਬੰਦਾ। ਇਹ ਵੇ ਸਰਬੱਤ ਖਾਲਸਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਖਿਮਾ ਕਰਿਓ, ਗੁਰੂ ਸਾਹਿਬ ਨੇ ਤਖ਼ਤ ਸਰਹਿਤਨਾਮਿਆਂ ਵਿੱਚ ਤਾਂ ਇੱਥੋਂ ਹੀ ਲਿਖਿਆ ਕਿ ਸਿੱਖਾਂ ਜੇ ਤੇਰਾ ਅੰਦਰ ਆ ਕੇ ਸੰਗਤ ਵਿੱਚ ਮਨ ਨਹੀਂ ਟਿਕਿਆ, ਤੇਰੇ ਅੰਦਰ ਗੰਦੇ ਫੁਰਨੇ ਹੁੰਦੇ ਨੇ, ਤੇ ਖਾਲਸੇ ਤੋਂ ਅਰਦਾਸ ਕਰਾਈ ਤੇਰਾ ਅੰਦਰ ਟਿਕ ਜਾਏਗਾ, ਟਿਕਿਆ ਤੋਂ ਅਰਦਾਸ ਕਰਾਈ। ਉਹਨਾਂ ਸ਼ਬਦ ਵਰਤੇ ਨੇ ਕਿ ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕਹਿ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਹੁਣ ਅੱਗੇ ਤੱਕ ਅਸੀਂ ਸਰਬੱਤ ਖਾਲਸੇ ਦੀ ਗੱਲ ਮਿਲਦੀ। ਕਹਿਣ ਲੱਗੇ ਪੰਗਤ ਲੱਗੀਏ, ਉਹਦੇ ਵਿੱਚ ਉਹ ਵੀ ਬੈਠਾ ਜਿਹਦੇ ਨਾਲ ਬੋਲਦਾ ਨਹੀਂ, ਪੰਗਤ ਲੱਗੀਏ ਉਹਦੇ ਵਿੱਚ ਉਹ ਵੀ ਬੈਠਾ ਜਿਹਦੇ ਨਾਲ ਇਹਦੇ ਵਿਚਾਰ ਨਹੀਂ ਮਿਲਦੇ। ਕਹਿੰਦੇ ਨੇ ਲੰਗਰ ਵਰਤਾਂਦਿਆਂ ਕਦੀ ਵੀ ਪੁਰਨਾ ਨਹੀਂ ਆਇਆ। ਇੱਕ ਰਹਿਤਨਾਮੇ ਵਿੱਚ ਇੱਥੇ ਵੀ ਲਿਖਿਆ ਹੈ ਕਿ ਜਿਹੜਾ ਪ੍ਰਸ਼ਾਦ ਵਰਤਾਂਦਿਆਂ ਦੁਸ਼ਮਣ ਤੇ ਮਿੱਤਰ ਦੀ ਬਿਰਤੀ ਰੱਖੇ ਸੋ ਪੱਕਾ ਤਨਖਾਈਆ। ਨਾਲ ਉਹਨਾਂ ਪੱਕੇ ਸ਼ਬਦ ਵਰਤੇ ਵੀ ਛੋਟਾ ਮੋਟਾ ਨਹੀਂ। ਕਹਿੰਦੇ ਨੇ ਪੰਗਤ ਲੱਗੀ ਏ, ਸਰਬੱਤ ਖਾਲਸਾ ਜੀ ਕੀ ਅਰਦਾਸ ਕੀ ਏ। ਹੁਣ ਕਹਿੰਦੇ ਨੇ ਸਿੱਖ ਬੈਠੇ ਨੇ ਕਿ ਕਰਦਾ ਕੀ ਏ, ਸ਼ੰਕਾ ਮਨੋ ਮਿਟਾਏ ਕਹਿ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਣ ਦਾ। ਸਰਬੱਤ ਖਾਲਸੇ ਜੀ ਕੀ ਅਰਦਾਸ ਇਹ ਵੇ ਕਿ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ, ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹ ਚੱਲਦਾ। ਕਹਿੰਦੇ ਨੇ ਆਹ ਰਸਤਾ ਹੀ ਜਿਹੜਾ ਗੁਰੂ ਦੀਆਂ ਲਕੀਰਾਂ ਵਿੱਚ ਚੱਲਦਾ, ਇਹ ਰਸਤਾ ਹੀ ਜਿਹੜਾ ਗੁਰੂ ਕੀ ਚਾਲੀ ਵਿੱਚ ਚੱਲਦਾ। ਸਿੱਖ ਅਰਦਾਸ ਕਰਦਾ ਤੇ ਸਭ ਤੋਂ ਪਹਿਲਾਂ ਅੱਜ ਸਾਡੀ ਮੰਗ ਸ਼ੁਰੂ ਹੋਈ ਹੈ। ਤੇ ਦੇਖਿਓ ਇਹ ਮੰਗ ਹੰਕੜ ਵਾਲੀ ਨਹੀਂ, ਇਹ ਮੰਗ ਹੰਕਾਰ ਵਾਲੀ ਨਹੀਂ। ਉੱਠਿਆ ਅਰਦਾਸੀਆ ਸਿੱਖ, ਉਹਨੇ ਇੱਕ ਬੇਨਤੀ ਕੀਤੀ ਹੈ ਕਿ ਦਾਤਾ ਜੀ, ਕੱਲੇ ਮੈਂ ਇਸ ਚਾਰ ਦੁਆਰੀ ਇਸ ਗੁਰਦੁਆਰੇ ਵਿੱਚ ਆਏ ਕੋਈ ਖਾਲਸੇ ਲਈ ਨਹੀਂ, ਕੱਲੇ ਅਮੈਰੀਕਾ ਵਿੱਚ ਬੈਠੇ ਹੋਏ ਖਾਲਸੇ ਲਈ ਨਹੀਂ, ਕੱਲੇ ਲੰਡਨ ਕਨੇਡਾ ਜਾਂ ਮੁਲਕ ਦੇ ਹੋਰ ਮੁਲਕਾਂ ਵਿੱਚ ਬੈਠੇ ਨਹੀਂ, ਮੈਂ ਚਾਹੁੰਦਾ ਵਾਂ ਜਿੱਥੇ ਜਿੱਥੇ ਵੀ ਤੇਰਾ ਖਾਲਸਾ ਹੈ, ਮੈਂ ਸਾਰਿਆਂ ਵਾਸਤੇ ਝੋਲੀ ਅੱਡ ਕੇ ਮੰਗਣ ਆਇਆ ਕਿ ਮੇਰੇ ਭਰਾਵਾਂ ਨੂੰ ਨਾਮ ਦੀ ਦਾਤ ਦੇ। ਗੁਰਮੁਖੋ, ਕੀ ਸਾਨੂੰ ਏਕਾ ਦੇ ਸੂਤਰ ਵਿੱਚ ਪਰੋਂਦੀ ਨਹੀਂ ਪਈ? ਇੱਕ ਗੱਲ ਯਾਦ ਰੱਖਿਓ, ਜਿਤਨਾ ਮਰਜ਼ੀ ਤਰੱਕੀ ਕਰ ਜਾਊ। ਮੈਂ ਪਿਛਲੇ ਦਿਨੀ ਹੂਸਟਨ ਇੱਕ ਮਿਊਜ਼ੀਅਮ ਤੱਕਿਆ, ਮੈਨੂੰ ਦੇਖ ਕੇ ਬੜਾ ਮਨ ਨੂੰ ਖੁਸ਼ੀ ਵੀ ਹੋਈ, ਥੋੜੀ ਜਿਹੀ ਆਪਣੇ ਝਾਤੀ ਮਾਰੀ, ਕਿਹਾ ਅਸੀਂ ਇੰਨੀ ਮਾਰ ਖਾਧੀ ਲੋਕਾਂ ਨੂੰ ਦੱਸ ਵੀ ਨਹੀਂ ਸਕੇ ਸਾਨੂੰ ਕਿੰਨਾ ਕੁ ਕੁੱਟਿਆ ਗਿਆ, ਅਸੀਂ ਇਹ ਵੀ ਨਹੀਂ ਦੱਸ ਸਕੇ ਸਾਨੂੰ ਕਿੰਨਾ ਕੁ ਮਾਰਿਆ। ਉੱਥੇ ਗਏ, ਉਹਨਾਂ ਪਹਿਲਾਂ ਹਿਟਲਰ ਦੀ ਫੋਟੋ ਲਾਈ ਤੇ ਜਿਹੜਾ ਸਵਾਸਤਕ ਦਾ ਚਿੰਨ ਹਿੰਦੁਸਤਾਨ ਦਾ, ਉਹਨਾਂ ਨੇ ਚਾਰ ਕੁਹਾੜੇ ਬਣਾਏ ਤੇ ਚਾਰਾਂ ਕੁਹਾੜਿਆਂ ਵਿੱਚੋਂ ਖੂਨ ਪਿਆ ਸਿਮੇ, ਤੇ ਮੇਰੇ ਮਨ ਵਿੱਚ ਆਇਆ ਸਵਾਸਤਕ ਦਾ ਸੁਭਾਅ ਹੀ ਇਹ ਕੁਹਾੜੇ ਬਣ ਕੇ ਖੂਨ ਕੱਢਣਾ। ਉੱਥੇ ਫਿਰ ਉਹਨਾਂ ਇੱਕ ਪੈਂਪਲੇਟ ਦਿੱਤਾ, ਉਹ ਖਾਸ ਕਰਕੇ ਮਿਲਣ ਆਏ ਜਿਹੜੇ ਉਸ ਮਿਊਜ਼ੀਅਮ ਦੇ ਡਾਇਰੈਕਟਰ ਸਨ। ਜਦੋਂ ਦੱਸਿਆ ਵੀ ਇਹ ਪ੍ਰਚਾਰਕ ਨੇ, ਉਹਨੇ ਇੱਕ ਮੈਨੂੰ ਪੈਂਪਲੇਟ ਦਿੱਤਾ, ਇੱਕ ਬੜਾ ਸੋਹਣਾ ਪੇਪਰ ਜਾਂਦਿਆਂ ਸਾਰ ਉੱਤੇ ਲਿਖਿਆ ਸੀ, ਯਹੂਦੀਆਂ ਲਈ ਤੁਸੀਂ ਦੇਖਣ ਆਏ ਹੋ ਆਪਣੇ ਵਿਰਸੇ ਨੂੰ। ਇੱਕ ਗੱਲ ਇੱਥੋਂ ਵੇਖ ਕੇ ਚੇਤੇ ਰੱਖਿਓ, ਪਰਨ ਕਰੋ ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ, ਆਪਣੇ ਬੱਚਿਆਂ ਤੋਂ ਪਰਨ ਕਰਾਇਓ ਇਹਨਾਂ ਦਾ ਜਿਹੜੇ ਸ਼ਹੀਦ ਹੋ ਗਏ ਨੇ, ਕਿ ਆਪਣੇ ਬੱਚਿਆਂ ਨੂੰ ਦੱਸਣਗੇ, ਉਹਨਾਂ ਤੋਂ ਪਰਨ ਕਰਾਇਓ ਅੱਗੇ ਨੂੰ ਦੱਸਣਗੇ। ਕਹਿਣ ਲੱਗੇ, ਬੱਚੇ ਬੱਚੇ ਨੂੰ ਇੰਨਾ ਕੁ ਇਹ ਗੱਲ ਦੱਸ ਦਿਓ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਤਾ ਲੱਗ ਜਾਏ ਸਾਡੇ ਨਾਲ ਹੋਇਆ ਕੀ। ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਸਿੱਖ ਅਰਦਾਸ ਕਰਦਾ ਉਦੋਂ ਫਿਰ ਸਰਬੱਤ ਖਾਲਸੇ ਲਈ ਮੰਗਦਾ, ਤੇ ਮੰਗਦਾ ਪਤਾ ਕੀ ਹੈ? ਇੱਕ ਨਾਮ ਮੰਗਦਾ, ਤੇ ਅੱਗੇ ਬੇਨਤੀ ਕਰਨੀ ਹੈ, ਨਾਮ ਮੰਗਣ ਤੋਂ ਬਾਅਦ ਫਿਰ ਸਾਰੀ ਲੁਕਾਈ ਲਈ ਮੰਗਦਾ। ਪਹਿਲਾਂ ਮੰਗਦਾ ਕਿ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਹੈ ਜੀ ਕਿਹਨੂੰ ਕਹਿੰਦਾ? ਹੈ ਜੀ ਦਾ ਅਰਥ ਇਹ ਨੀ ਕਿ ਜਿਹੜੇ ਅਸੀਂ ਸੁਣਨ ਆਏ ਹਾਂ, ਬਿਲਕੁਲ ਨਹੀਂ, ਹੁਣ ਰੱਬ ਨੂੰ ਮੁਖਾਤਬ ਹੋਏ ਨੇ। ਕਹਿਣ ਲੱਗੇ, ਪ੍ਰਭੂ ਜੀ, ਦੇਖੋ ਜੀ ਸ਼ਬਦ ਵਰਤੇ ਹੈ, ਹੈ ਜੀ ਖੇ ਮੇਰੇ ਮਾਲਕ ਜੀ, ਮੈਂ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਲਈ ਕੁਝ ਮੰਗਣ ਆਇਆ, ਤੇ ਮੰਗਣ ਇਹ ਆਇਆ ਵਾ ਕਿ ਜਿੱਥੇ ਮੇਰੇ ਭਰਾ ਹੁਣ ਉਹਨਾਂ ਨੂੰ ਤੱਤੀ ਵਾਹ ਨਾ ਲੱਗੇ, ਉਹਨਾਂ ਨੂੰ ਸਰਬੱਤ ਖਾਲਸੇ ਜੀ ਕੋ ਜੀ ਕੋ ਸ਼ਬਦ ਦਿਆ ਜੇ। ਸਰਬੱਤ ਖਾਲਸਾ ਹੈ, ਖਾਲਸਾ ਪੰਥ ਹੈ। ਦੇਖੋ ਫਿਰ ਮੇਰੀ ਬੇਨਤੀ ਸਮਝੋ, ਜਦੋਂ ਅਸੀਂ ਆਤਮਕ ਜੀਵਨ ਤੇ ਜੀਆਂਗੇ ਨਾ, ਉਦੋਂ ਕਿਸੇ ਇੱਕ ਦੂਜੇ ਤੋਂ ਵੱਖਰੇ ਨਹੀਂ ਹੋਵਾਂਗੇ। ਮੈਂ ਪੜ੍ਹਿਆ ਪ੍ਰੋਫੈਸਰ ਭਾਈ ਰਣਧੀਰ ਸਿੰਘ ਦੀ ਰਚਨਾ ਵਿੱਚ, ਉਹਨਾਂ ਦੇ ਜੀਵਨ ਵਿੱਚ, ਕਿ ਪ੍ਰੋਫੈਸਰ ਪੂਰਨ ਸਿੰਘ ਹੋਣਾ ਚਲਾਣਾ ਕੀਤਾ। ਇਸ ਵਿਸ਼ੇ ਵੱਲ ਨਹੀਂ ਮੈਂ ਪੈਣਾ ਕਿ ਕਿਹੜਾ ਕਿਸ ਤਰ੍ਹਾਂ ਕਿਹੜਾ ਕਿਸ ਤਰ੍ਹਾਂ, ਸਿਰਫ ਇੱਕੋ ਮਕਸਦ ਲੈ ਕੇ ਹੁਣ ਤੁਰਿਆ ਦਾਤਾ, ਜਿਹੜਾ ਤੇਰੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਦੀ ਤੇ ਸਾਨੂੰ ਅੰਦਰ ਦੀਆਂ ਦੀਵਾਰਾਂ ਦੀ ਤੋੜਨ ਦੀ ਗੱਲ ਕਰਦਾ ਉਹ ਮੇਰਾ ਹੈ। ਉੱਥੇ ਕਹਿੰਦੇ ਨੇ ਭਾਈ ਸਾਹਿਬ ਹੋਰੀ ਪਾਠ ਕਰਨ ਤੋਂ ਬਾਅਦ ਫਿਰ ਪਰਤ ਕੇ ਗੁਰੂ ਸਾਹਿਬ ਦੇ ਕਮਰੇ ਵਿੱਚ ਗਏ। ਕਿਤਨਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਦੇ ਰਹੇ। ਬਾਹਰ ਆਏ ਤੇ ਪੁੱਛਿਆ ਕਿ ਤੁਸੀਂ ਪਰਤ ਕੇ ਕਿਉਂ ਹਜ਼ੂਰ ਦੀ ਹਜ਼ੂਰੀ ਵਿੱਚ ਗਏ? ਕਹਿਣ ਲੱਗੇ, ਅੱਜ ਇੱਕ ਬੜੀ ਪਵਿੱਤਰ ਆਤਮਾ ਮੇਰੇ ਪ੍ਰੀਤਮ ਦੀ ਗੋਦ ਵਿੱਚ ਗਈ ਹੈ, ਉਹਦੇ ਲਈ ਅਰਦਾਸ ਕਰਨ ਗਿਆ। ਕਿ ਦਾਤਾ, ਇਹ ਨਰਦ ਪੁੱਗ ਗਈ, ਇਹਦੀ ਨਿਭ ਗਈ। ਪੁੱਛਿਆ ਕੌਣ? ਕਹਿਣ ਲੱਗੇ, ਪ੍ਰੋਫੈਸਰ ਪੂਰਨ ਸਿੰਘ। ਅਗਲਾ ਸਵਾਲ ਸੀ, ਕਦੀ ਮਿਲੇ? ਕਹਿਣ ਲੱਗੇ, ਸਰੀਰਕ ਤੌਰ ਤੇ ਮਿਲਾਪ ਨਹੀਂ ਹੋਏ, ਪਰ ਆਤਮਕ ਤੌਰ ਤੇ ਸਰਬੱਤ ਖਾਲਸਾ ਰੋਜ਼ ਮਿਲਦਾ ਹੁੰਦਾ ਹੈ। ਉਹ ਕਿਹੜੀ ਅਵਸਥਾ ਹੈ? ਉਹ ਵਾਹਿਗੁਰੂ ਵਾਹਿਗੁਰੂ ਚੇਤੇ ਆਉਣ ਤੋਂ ਬਾਅਦ ਆਉਂਦੀ ਹੈ। ਤਾਂ ਹੀ ਤਾਂ ਮੈਂ ਬੇਨਤੀ ਕੀਤੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਿਤੇ ਵੀ ਖਾਲਸਾ ਬੈਠਾ ਹੈ, ਇੱਕ ਉਹਦੇ ਲਈ ਨਾਮ ਮੰਗਦੇ ਹਾਂ, ਤੇ ਦੂਜਾ ਕਹਿੰਦੇ ਹਾਂ ਦਾਤਾ ਰੱਖਿਆ ਰਿਆਇਤ, ਉਹਦੀ ਰੱਖਿਆ ਕਰੀ। ਭਾਵੇਂ ਮੇਰੇ ਨਾਲ ਨਹੀਂ ਬੋਲਦਾ, ਪਰ ਮੇਰ ਕਰੀ ਨੂੰ ਤੱਤੀ ਵਾਹ ਨਾ ਲੱਗੇ। ਪੜ੍ਹਨੇ ਹਾਂ, ਹੇ ਪ੍ਰਭੂ ਜੀ, ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ, ਵਾਹਿਗੁਰੂ ਖਾਲਸੇ ਨੂੰ ਚੇਤੇ ਆਵੇ ਤੇ ਭਲਾ ਸਾਰਿਆਂ ਦਾ ਕਰੀ। ਇਹ ਨਹੀਂ ਕਿ ਸਾਨੂੰ ਵਾਹਿਗੁਰੂ ਚੇਤੇ ਆਵੇ ਤੇ ਭਲਾ ਦੂਜਿਆਂ ਦਾ ਰਹੋਵੇ। ਮੈਂ ਕਹਿੰਦਾ, ਸਿੱਖ ਦੀ ਅਰਦਾਸ ਸਰਬ ਸੁੱਖ ਤੋਂ ਸ਼ੁਰੂ ਹੁੰਦੀ ਏ ਤੇ ਸਿੱਖ ਦੀ ਸੰਪੂਰਨਤਾ ਸਰਬੱਤ ਦੇ ਭਲੇ ਤੇ ਖਤਮ ਹੁੰਦੀ ਏ। ਜਿੰਨੀ ਦੇਰ ਤੱਕ ਸਰਬ ਸੁੱਖ ਨਹੀਂ ਮੰਗਦਾ ਤੇ ਸਰਬੱਤ ਦਾ ਭਲਾ ਨਹੀਂ ਮੰਗਦਾ, ਇਹਦੀ ਅਰਦਾਸ ਕਦੀ ਸੁਣੀ ਹੋਈ ਨਹੀਂ ਜਾਣੀ। ਸਰਬ ਸੁੱਖ ਹੋਵੇ ਤੇ ਅਖੀਰ ਤੇ ਮੱਥਾ ਟੇਕਦਿਆਂ ਕਹਿੰਦਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਗੱਲ ਅਸੀਂ ਹੋਰ ਕਹਿੰਦੇ ਹਾਂ, ਦੇਖੋ ਜੀ, ਫਲਾਣੇ ਬੰਦੇ ਨੇ ਨਾ ਮੇਰੇ ਲਈ ਅਰਦਾਸ ਕਰ ਦਿੱਤੀ, ਤਾਂ ਹੀ ਸਾਡਾ ਨੁਕਸਾਨ ਹੁੰਦਾ। ਜਿਹੜਾ ਬੰਦਾ ਆਪਣੇ ਭਰਾ ਲਈ ਅਰਦਾਸ ਕਰਦਾ ਪਿਆ, ਇਹਦਾ ਬੁਰਾ ਹੋ ਜਾਏ ਚੇਤੇ ਰੱਖੋ ਕਦੀ ਅਰਦਾਸ ਨਹੀਂ ਹੁੰਦੀ, ਕਿਉਂਕਿ ਅਰਦਾਸ ਵਿੱਚ ਪਹਿਲਾਂ ਮੰਗ ਚੁੱਕਾ ਕਿ ਸਰਬ ਸੁੱਖ ਹੋਵੇ। ਜੇ ਸਰਬ ਸੁੱਖ ਮੰਗਦਾ ਤੇ ਬੁਰਾ ਕਿਵੇਂ ਹੋਵੇਗਾ, ਜੇ ਸਰਬੱਤ ਦਾ ਭਲਾ ਮੰਗਦਾ ਤੇ ਬੁਰਾ ਕਿਵੇਂ ਹੋਵੇਗਾ, ਕਿਉਂਕਿ ਇਸ ਅਰਦਾਸ ਦਾ ਬੇਸ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਬਾਰਾ ਉਭਰੈ ਸਿੱਤੈ ਲਿਖੋ ਉਭਾਰ। ਕੱਲ ਨੂੰ ਅਸੀਂ ਗੱਲ ਕਰਾਂਗੇ ਕਿ ਤਿੰਨ ਵਾਰੀ ਵਾਹਿਗੁਰੂ ਚੇਤੇ ਆਵੇ ਤੇ ਕਿਉਂ ਚੇਤੇ ਆਵੇ, ਚਿੱਤ ਦਾ ਕੰਸੈਪਟ ਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਮੇਰਾ ਸਿਰਫ ਇੱਕ ਤਰਲਾ ਹੈ, ਇਹ ਮੈਨੂੰ ਪਤਾ ਵੀ ਮੇਰੀ ਗੱਲ ਦੀ ਕੋਈ ਫਰਕ ਨਹੀਂ ਪੈਣਾ, ਕਿਉਂਕਿ ਅਸੀਂ ਸੁਣਨੇ ਹਾਂ ਨਾ ਵੀ ਤੁਸੀਂ ਬਹੁਤ ਕੁਝ ਕਹਿੰਦੇ ਹੋ ਲੋਕਾਂ ਤੇ ਅਸਰ ਨਹੀਂ। ਮੈਂ ਕਹਿੰਦਾ ਬੂੰਦ ਦਾ ਕੰਮ ਹੈ ਕਿ ਆਪਣੇ ਆਪ ਨੂੰ ਮਾਰੂ ਥਲ ਵਿੱਚ ਗਰਕ ਕਰ ਦੇਣਾ, ਜਿੰਨਾ ਕੁ ਥਾਂ ਠੰਡਾ ਹੋਵੇ ਓਨਾ ਹੀ ਠੀਕ ਹੈ। ਪਰ ਮੇਰੀ ਬੇਨਤੀ ਹੈ ਸਰਬੱਤ ਖਾਲਸੇ ਬਣਨ ਦਾ ਯਤਨ ਕਰੀਏ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।